अनवरखान विचार के चतराई उप जाए कयो गुरु के निकट पेत पाए सुध लियाए।
वाहेगुरु जी का खालसा वाहेगुरु जी की फतेह। परम सत्कार योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड्डियां भागां वाले हो नौवें पातशाह वैराग त्याग और अनुराग दे दाते सतगुरु श्री गुरु तेग बहादुर साहब जी महाराज जी दे पवित्र पावन स्थान गुरुद्वारा श्री दुख निवारण साहिब सचखंड दरबार अंदर हाजरियां भर के श्री गुरु ग्रंथ साहिब जी महाराज जी दे चरणां च जुड़ के संध्या वेले दे दीवाना च नेता प्रति सतगुरां दा पवित्र पावन इतिहास बड़ी श्रद्धा भावना सत्कार सहित सरवण कर रहे हो। धन धन श्री गुरु हरगोबिंद साहब जी महाराज जी दे कोल खोजे अनवर खां आया है। सतगुरां दे नाल इन्हें चौपड़ खेडे। चौपड़ दियां तीन बाजियां खेडियां हन। तिने बाजियां गुरु हरगोबिंद साहब जी महाराज जी ने जितियां। जदों तीसरी बाजी भी सतगुरां ने जित ली खोजे अनवर खां सतगुरां दी निंदा दे विच बोल बोलन लगा कि जे तुसीं चंदू नूं नाहक बिना गल तों मारिया ਉਹਦੇ ਤੇ ਤੁਸੀਂ ਕੋਈ ਦਇਆ ਨਹੀਂ ਕੀਤੀ ਫਿਰ ਤੁਸੀਂ ਭਗਵਾਨ ਦਾਸ ਘੇਰੜ ਨੂੰ ਮਾਰਿਆ। ਇਦਾਂ ਦੇ ਬਹੁਤ ਸਾਰੇ ਬੋਲ ਇਹਨੇ ਬੋਲੇ ਸਤਿਗੁਰੂ ਸੁਣਦੇ ਰਹੇ ਪਰ ਜਦੋਂ ਇਹਨੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਕਿ ਤੁਹਾਡੇ ਤੋਂ ਜਿਹੜੇ ਵੱਡੇ ਗੁਰੂ ਸੀ ਉਹ ਵੀ ਝੂਠ ਦੀ ਦੁਕਾਨ ਚਲਾਉਂਦੇ ਰਹੇ ਨੇ ਜਦੋਂ ਇਹ ਬੋਲ ਬੋਲਿਆ ਸਤਿਗੁਰੂ ਵੀ ਰਸ ਵਿੱਚ ਆ ਕੇ ਹੁਕਮ ਕੀਤਾ ਸਿਪਾਹੀਆਂ ਨੂੰ ਪਕੜੋ ਇਹਨੂੰ ਜੁੱਤੀਆਂ ਮਾਰੋ। ਜਿਹੜੇ ਮੂੰਹ ਨਾਲ ਇਹਨੇ ਗੁਰੂ ਨਾਨਕ ਦੀ ਨਿੰਦਾ ਕੀਤੀ ਉਸੇ ਮੂੰਹ ਤੇ ਜੁੱਤੀਆਂ ਮਾਰ ਕੇ ਇਹਨੂੰ ਸਜ਼ਾ ਦਿਓ। ਸੁਣਦਿਆਂ ਸਾਰ ਸੂਰਮਿਆਂ ਨੇ ਭਾਈ ਵਿਧੀ ਚੰਦ ਜੀ ਹੋਣਾ ਨੇ ਖੋਜੇ ਅਨਵਰ ਖਾਂ ਨੂੰ ਪਕੜ ਲਿਆ ਪੱਗ ਲਾਹ ਲਈ ਇਹਦੇ ਸਿਰ ਤੋਂ ਜੁੱਤੀਆਂ ਦੀ ਕਸੁੰਨਾਂ ਦੀ ਮੁੱਕਿਆਂ ਦੀ ਮਾਰ ਥਪੇੜਾਂ ਦੀ ਚਪੇੜਾਂ ਦੀ ਮਾਰ ਇਹਨੂੰ ਮਾਰੀ ਹੈ। ਬੇਸੁੱਧ ਹੋ ਗਿਆ ਹੈ। ਜਾਤੀ ਮਲਕ ਜੀ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਇਹ ਦੂਤ ਹੈ ਵਕੀਲ ਹੈ ਕਿਤੇ ਮਰ ਨਾ ਜਾਏ ਆਪ ਕਿਰਪਾ ਕਰੋ ਇਹਨੂੰ ਛੁਡਾ ਦਿਓ ਔਰ ਜਿਹੜੇ ਪੈਸੇ 1500 ਰੁਪਈਏ ਜਿੱਤੇ ਨੇ ਉਹ ਵੀ ਇਹਨੂੰ ਮੋੜ ਦਿਓ। ਸਤਿਗੁਰਾਂ ਨੇ 1500 ਰੁਪਈਆ ਵੀ ਮੋੜ ਦਿੱਤਾ ਤੇ ਹੁਕਮ ਕੀਤਾ ਸੂਰਮਿਆਂ ਬਹਾਦਰਾਂ ਨੂੰ ਇਹਨੂੰ ਛੱਡ ਦਿਓ। ਭਾਈ ਜਾਤੀ ਮਲਕ ਨੇ ਇਹਨੂੰ ਜਲ ਪਾਣੀ ਛਕਾਇਆ ਹੈ ਔਰ ਇਹਨੂੰ ਕੁਝ ਸੋਝੀ ਆਈ ਇਹਦੇ ਸਿਰ ਤੇ ਪੱਗ ਬਨਵਾਈ ਇਹਦੀ ਝਾੜ ਚੰਬ ਕਰਵਾ ਕੇ ਕੱਪੜੇ ਆਦਿਕ ਚੜਵਾ ਕੇ ਇਹਨੂੰ ਆਖਿਆ ਵੀ ਏਦਾਂ ਨਹੀਂ ਬੋਲੀਦਾ ਤੂੰ ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ ਉਹ ਦੀਨ ਦੁਨੀਆਂ ਦੇ ਮਾਲਕ ਨੇ ਆਪ ਪਰਮੇਸ਼ਵਰ ਨੇ। ਖੋਜੇ ਅਨਵਰ ਖਾਂ ਕੁਝ ਨਹੀਂ ਬੋਲਿਆ ਬੜੀ ਛੇਤੀ ਨਾਲ ਕਾਹਲੀ ਨਾਲ ਵਾਪਸ ਜਲੰਧਰ ਨੂੰ ਮੁੜ ਪਿਆ ਕਰਤਾਰਪੁਰ ਸਾਹਿਬ ਤੋਂ ਚੱਲ ਕੇ। ਮਨ ਚ ਸੋਚਦਾ ਜਾਂਦਾ ਕਿ ਮੇਰੀ ਜਿਹੜੀ ਇਹ ਬੇਇੱਜ਼ਤੀ ਹੋਈ ਹੈ ਮੈਂ ਇਹਦਾ ਨਿਰਾਦਰ ਦਾ ਬਦਲਾ ਗੁਰੂ ਜੀ ਦੀ ਮੌਤ ਤੋਂ ਲਵਾਂਗਾ ਔਰ ਸੋਚਦਾ ਕਿਤੇ ਮੇਰੀ ਜਿਹੜੀ ਇਹ ਬੇਇੱਜ਼ਤੀ ਹੋਈ ਹੈ ਜੋ ਮੈਨੂੰ ਇਹ ਦੁਰਦਸ਼ਾ ਮਿਲੀ ਹੈ ਪ੍ਰਾਪਤ ਹੋਈ ਹੈ ਇਹਦਾ ਪਤਾ ਸੂਬੇ ਜਲੰਧਰ ਨੂੰ ਨਾ ਲੱਗੇ ਕਾਲੇ ਖਾਂ ਨੂੰ ਇਹਦਾ ਨਾ ਪਤਾ ਲੱਗੇ ਇਸ ਕਰਕੇ ਇਹੋ ਜਿਹੇ ਢੰਗ ਨਾਲ ਆਪਣੇ ਸਰੀਰ ਨੂੰ ਲੁਕਾਉਂਦਾ ਹੋਇਆ ਜਾ ਰਿਹਾ। ਘਰ ਪਹੁੰਚਿਆ ਜਲੰਧਰ ਆ ਕੇ ਇਹਨੇ ਆਪਣੇ ਕੱਪੜੇ ਬਦਲੇ ਨੇ ਕੱਪੜੇ ਆਦਿਕ ਬਦਲ ਕੇ ਵਾਪਸ ਕਾਲੇ ਖਾਂ ਦੇ ਦਰਬਾਰ ਦੇ ਵਿੱਚ ਜਿੱਥੇ ਉਹਦੀ ਸਭਾ ਲੱਗੀ ਸੀ ਪੈਂਦੇ ਖਾਂ ਵਰਗੇ ਚਾਪਲੂਸ ਬੰਦੇ ਉੱਥੇ ਕੋਲ ਬੈਠੇ ਹੋਏ ਸੀ। ਖੋਜੇ ਅਨਵਰ ਖਾਂ ਉੱਥੇ ਪਹੁੰਚਿਆ ਕਾਲੇ ਖਾਂ ਦੇ ਨਾਲ ਆ ਕੇ ਗੁਫ਼ਤਗੂ ਕਰ ਰਿਹਾ ਵਾਰਤਾਲਾਪ ਕਰ ਰਿਹਾ आओ जिवें लश्कर दी चढ़ाई हुई है, फौज चढ़ के गुरु घर चली है, वो कथा सरवण करिए। धन धन श्री गुरु हरगोबिंद साहब जी महाराज। पंज प्याले पंज पीर छठम पीर बैठा गुर भारी, अर्जन काया पलट कै मूरत हरगोबिंद सवारी। चली पीढ़ी सोढ़िया रूप दिखावन वारो वारी, दल भंजन गुरसूरमा बड जोधा बहो, पर उपकारी सतगुरु गुरु हरगोबिंद साहब जी महाराज। तिना दे पवित्र पावन चरणा का ध्यान अपने हिरदिया च तारण करते हुए आप दे जीवन ते रसना दे कल्याण निमित आखिए जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोएरा अनवर खान विचार कै चित्राई उपजाए।
अनवर खान ने उस वेले अपने मन च विचार कीती जदों ये जलंधर पहुंचया, इत्थे आके ने बड़ी चित्राई दे नाल अपने मन च विचार करके चलाकी अपने हिरदे च धारण करके एक काले खां दे कोल आया है।
कयो गयो गुर के निकट भेद पाए सुद ले आए।
आके कहन लगा काले खां दी कचहरी विच, काले खां नूं कहिंदा नवाब साहब मैनू जिथे तुसी भेजिया सी भाव मैं गुरु जी कोल गया सी, ते गुरु दे कोल जाके मैं गुरु दा सारा भेत लैके आया, उथों दी सारी सुध खबरसार गुरु दी लैके आया हां।
चौपाई अब लो सुध गुर को नै होए।
हाले तक गुरु नू कोई खबर नहीं हुई, अपनी फौज आ चुकी कि अपनियां फौजां ने जलंधर आके डेरे पा ले ने, इस गल दी खबर हाले तक गुरु नू नहीं हुई।
कीनस नहीं सुचेती कोई,
क्योंकि मैं वेख के अंदाजा लाया क्योंकि गुरु ने कोई सुचेत पुणा नहीं कीता। जे उन्हां नू पता हुंदा कि फौज आ गई है ते उन्हां ने भी सावधानी अपना लेनी सी, उन्हां ने भी फौजां दे मोर्चे लवा देने सन, पर उत्थे गुरु ने तां अगों कोई तैयारी नहीं कीती हुई, ओह तां बेफिक्र हो के निडर ते निरभउ हो के बैठे हन।
लड़ो जामनी मैं कर इला।
मेरी तां इह विचार है काले खां जी कि तुसी रात नूं हमला करो, कि क्योंकि कल दिन चढ़दिआं तक उन्हां नूं खबर हो गई, उन्हां ने तैयारी कर लैणी है, हाले उन्हां नूं कुछ पता नहीं है कि फौज आ गई है, इस करके अज रात नूं ही तुसी गुरु ते हमला करो।
कर ले हो सब काज सुहेला।
अज रात नूं ही उन्हां ते हमला करके लड़ाई करो, जंग करो, और जेड़ा कार्ज तुसी करन आए हो बड़े सौखे ढंग नाल हो जाएगा। जे तुसी रात नूं ही हमला कर दे हो ते तुहाडा ये काम बड़ा सुखाले ते सौखे ढंग नाल होवेगा।
कुछ थोड़ी सी चमो न्यारी,
क्योंकि गुरु जी दे कोल थोड़ी जी फौज आ, उन्हां दे कोल कोई बहुती वड्डी फौज नहीं, मैं वेख के आया बिलकुल थोड़ा जिहा उन्हां दे कोल लश्कर है।
पर ओ बेखबरी की जय मारे,
इस करके ओ बेखबर ने, उन्हां बेखबरियां दे उत्ते ही चल के हमला कर दे उते मार लो, जे खबर हो जाएगी ते फिर औखा हो जाएगा, वो भी अगों सुचेत हो जाणगे, हाले तां ओ बेखबर ने, उन्हां नूं साडे आउण दा कुछ पता नहीं, इस करके उन्हां बेखबरियां ते ही जाके हमला कर दिओ और चल के उन्हां नूं मार मुकाओ।
काज सुगम ही जे बन जाए,
जे अपना ये काम सौखे ढंग नाल ही बन जाए ते आपां नूं की लोड है कि आपां बहुती मेहनत करिए मशक्कत घालिए।
दानिशवंद ना बिलम लगाए,
जेड़ा दानिशवंद सियाणा आदमी है जे सौखे ढंग नाल काम बनदा होवे ते फिर ओह देरी नहीं लाउंदा। जेड़ा दानशवंद सियाणा उही है कि सौखे ढंग नाल काम बनदा होवे, नेपरे चढ़दा होवे, ते दानशवंद सुगम सियाणा आदमी फिर कदे देरी नहीं लाउंदा।
तुम सम्राट हो अधिक जदापे, शत्रु नगिनी है अल्प कदापे।
चाहे काले खां जी तुसी समर्थ हो, तुहाडे कोल बड़ी ताकत है, तुहाडे कोल बहुत भारी बल है, फौजां ने तुहाडे कोल हजारां दी गिणती विच, पर फिर भी कदे भी अपने दुश्मन नूं छोटा नहीं गिनना, ਨੀਤੀ ਇਹ ਕਹਿੰਦੀ ਹੈ। ਅਨਵਰ ਖਾਂ ਕਹਿ ਰਿਹਾ, ਕਹਿੰਦਾ ਚਾਹੇ ਤੁਸੀਂ ਸਮਰੱਥ ਹੋ, ਤੁਹਾਡੇ ਨਾਲ 52,000 ਫੌਜ ਉੱਥੋਂ ਚੜ੍ਹ ਕੇ ਆਈ ਹੈ, ਬਾਕੀ ਫੌਜਾਂ ਸੂਬੇ ਜਲੰਧਰ ਦੀਆਂ ਤੁਹਾਡੇ ਨਾਲ ਰਲੀਆਂ ਹੋਈਆਂ, ਚਾਹੇ ਤੁਸੀਂ ਬਹੁਤ ਬਲੀ ਹੋ, ਸਮਰੱਥ ਹੋ, ਪਰ ਫਿਰ ਵੀ ਆਪਣੇ ਦੁਸ਼ਮਣ ਨੂੰ ਕਦੇ ਛੋਟਾ ਨਹੀਂ ਗਿਣਨਾ, ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਜਾਣਨਾ।
ਕਨਕਾ ਪਾਵਤ ਸੁਗਮ ਬੁਝਈਅਤ,
ਚਾਹੇ ਅੱਗ ਦਾ ਚੰਗਿਆੜਾ ਇੱਕ ਛੋਟਾ ਜਿਹਾ ਹੁੰਦਾ, ਛੋਟਾ ਜਿਹਾ ਅੱਗ ਦਾ ਕਿਣਕਾ ਹੁੰਦਾ। ਹੁਣ ਜੇ ਕੋਈ ਆਖੇ ਛੋਟਾ ਜਿਹਾ ਕਿਣਕਾ ਅੱਗ ਦਾ, ਇਹਨੇ ਭਲਾ ਸਾਡਾ ਕੀ ਵਿਗਾੜਨਾ, ਪਰ ਉਹ ਛੋਟੇ ਜੇ ਅੱਗ ਦੇ ਕਿਣਕੇ ਦੇ ਵਿੱਚ ਏਡੀ ਵੱਡੀ ਤਾਕਤ ਹੁੰਦੀ ਹੈ, ਏਡੀ ਵੱਡਾ ਬਲ ਤੇ ਸਮਰੱਥਾ ਹੁੰਦੀ ਹੈ।
ਕਨਕਾ ਪਾਵਕ ਸੁਗਮ ਬੁਝਈਅਤ, ਬਨ ਲਗ ਬਦੈ ਨ ਕਿਮ ਹੋ ਮਿਟਈਅਤ।
ਛੋਟਾ ਜਿਹਾ ਕਿਣਕਾ ਹਾਲਾਂਕਿ ਛੋਟਾ ਹੁੰਦਾ ਹੈ, ਉਹਨੂੰ ਬੁਝਾਉਣਾ ਵੀ ਬੜਾ ਸੌਖਾ ਹੁੰਦਾ। ਛੋਟੇ ਜੇ ਕਿਣਕੇ ਨੂੰ ਹੱਥ ਮਾਰੋ, ਪੈਰ ਦੇ ਥੱਲੇ ਲਤਾੜੋ ਤੇ ਬੁਝ ਜਾਂਦਾ, ਪਰ ਜੇ ਉਹੀ ਕਿਣਕਾ ਕਿਸੇ ਜੰਗਲ ਨੂੰ ਲੱਗ ਜਾਏ ਅੱਗ ਦੇ ਰੂਪ ਦੇ ਵਿੱਚ, ਜੰਗਲ ਨੂੰ ਅੱਗ ਲੱਗ ਜਾਏ ਤੇ ਫਿਰ ਉਹ ਜੰਗਲ ਦੀ ਅੱਗ ਬੁਝਾਉਣੀ ਬੜੀ ਔਖੀ ਹੁੰਦੀ। ਕਿਣਕੇ ਨੂੰ ਬੁਝਾਉਣਾ ਸੌਖਾ, ਅੱਗ ਦਾ ਛੋਟਾ ਜਿਹਾ ਚੰਗਿਆੜਾ ਉਹਨੂੰ ਬੁਝਾ ਦੇਣਾ ਬੜਾ ਸੌਖਾ, ਪਰ ਉਹੀ ਕਿਣਕਾ ਜੇ ਕਿਤੇ ਜੰਗਲ ਨੂੰ ਅੱਗ ਰੂਪ ਵਿੱਚ ਲੱਗ ਜਾਏ ਤੇ ਫਿਰ ਉਸ ਜੰਗਲ ਦੀ ਅੱਗ ਨੂੰ ਬੁਝਾਉਣਾ ਉਹ ਬਹੁਤ ਔਖਾ ਹੁੰਦਾ ਹੈ।
ਪ੍ਰਾਤ ਹੋਤ ਲੋ ਲੜੋ ਨਾ ਜਾਏ,
ਇਸ ਕਰਕੇ ਤੁਸੀਂ ਅੱਜ ਰਾਤੋ ਰਾਤ ਹੀ ਹਮਲਾ ਕਰੋ, ਹਾਲੇ ਤਾਂ ਉਹ ਕਿਣਕੇ ਦੇ ਬਰਾਬਰ ਨੇ, ਤੇ ਜੇ ਕਿਤੇ ਉਹ ਅੱਗ ਦਾ ਰੂਪ ਧਾਰਨ ਕਰ ਗਏ ਫਿਰ ਕੱਲ ਸਵੇਰ ਹੁੰਦਿਆਂ ਤੱਕ ਬੜੀ ਦੇਰੀ ਹੋ ਜਾਣੀ ਹੈ। ਇਸ ਕਰਕੇ ਜੇ ਪ੍ਰਾਤ ਹੋਤ ਲੋ ਲੜੋ ਨਾ ਜਾਈ, ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਜਾ ਕੇ ਲੜਾਈ ਨਹੀਂ ਕਰਦੇ, ਜੰਗ ਨਹੀਂ ਕਰਦੇ,
ਬਨੈ ਸੁਚੇਤ ਲੇ ਸੁਧ ਪਾਏ,
ਗੁਰੂ ਨੇ ਸੁਚੇਤ ਹੋ ਜਾਣਾ, ਉਹਨਾਂ ਨੇ ਸਾਵਧਾਨ ਹੋ ਜਾਣਾ, ਕੱਲ ਸਵੇਰ ਤੱਕ ਉਹਨਾਂ ਨੇ ਹੋ ਸਕਦਾ ਫੌਜਾਂ ਸੱਦ ਲੈਣ, ਉਹਨਾਂ ਦੀ ਮਦਦ ਵਿੱਚ ਕੋਈ ਰਾਜੇ ਉੱਤਰ ਆਉਣ, ਉਹਨਾਂ ਨੇ 52 ਰਾਜੇ ਛਡਾਏ ਸੀ, ਉਹਨਾਂ ਰਾਜਿਆਂ ਵਿੱਚੋਂ ਹੀ ਕੋਈ ਆ ਜੇ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਫਿਰ ਆਪਣੇ ਕੋਲੋਂ ਲੜਨਾ ਔਖਾ ਹੋ ਜਾਏਗਾ, ਜੇ ਉਹਨਾਂ ਨੂੰ ਲੜਨ ਵਾਸਤੇ ਸੁਚੇਤ ਹੋਣਾ ਪਿਆ।
ਦੀਰਘ ਲੜੈ ਕੇ ਜਾਵੇ ਭਾਜ, ਬੜੇ ਯਤਨ ਤੇ ਬਨ ਹੈ ਕਾਜ।
ਜੇ ਅੱਜ ਰਾਤ ਨੂੰ ਤੁਸੀਂ ਹਮਲਾ ਨਾ ਕੀਤਾ, ਕੱਲ ਦਿਨ ਚੜ੍ਹਦਿਆਂ ਗੁਰੂ ਜੀ ਨੂੰ ਖਬਰ ਹੋ ਗਈ ਤੇ ਫਿਰ ਉਹਨਾਂ ਨੇ ਸੁਚੇਤ ਹੋ ਕੇ ਲੜਨਾ, ਫਿਰ ਆਪਾਂ ਨੂੰ ਵੀ ਲੜਾਈ ਬਹੁਤ ਜ਼ਿਆਦਾ ਕਰਨੀ ਪਏਗੀ। ਰਾਤ ਨੂੰ ਤਾਂ ਛੋਟੇ ਜਿਹੇ ਹਮਲੇ ਨਾਲ ਹੀ ਆਪਾਂ ਜਿੱਤ ਲੈਣਾ, ਤੇ ਜੇ ਦਿਨ ਚੜ੍ਹਦਿਆਂ ਹਮਲਾ ਕੀਤਾ ਤੇ ਫਿਰ ਆਪਾਂ ਨੂੰ ਵੀ ਬਹੁਤ ਜ਼ਿਆਦਾ ਦੀਰਘ ਲੜਾਈ ਕਰਨੀ ਪਵੇਗੀ, ਜਾਂ ਇਹ ਵੀ ਹੋ ਸਕਦਾ ਕਿ ਗੁਰੂ ਜੰਗ ਦੇ ਮੈਦਾਨ ਚੋਂ ਛੱਡ ਕੇ ਜੰਗ ਦੇ ਮੈਦਾਨ ਨੂੰ ਭੱਜ ਜਾਵੇ। ਇਸ ਕਰਕੇ ਫਿਰ ਆਪਾਂ ਨੂੰ ਬੜਾ ਵੱਡਾ ਯਤਨ ਕਰਨਾ ਪੈਣਾ, ਵੱਡਾ ਉਪਰਾਲਾ ਕਰਨਾ ਪੈਣਾ, ਤਾਂ ਜਾ ਕੇ ਕੰਮ ਸਿੱਧ ਹੋਵੇਗਾ।
ਸੁਣ ਪੈਂਦੇ ਖਾਂ ਭਲੇ ਸਰਾ,
ਲਾਗੇ ਪੈਂਦੇ ਖਾਂ ਬੈਠਾ ਸੀ, ਉਹਨੇ ਜਦੋਂ ਖੋਜੇ ਅਨਵਰ ਦੀਆਂ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਪੈਂਦੇ ਖਾਂ ਬੋਲਿਆ, ਉਹਨੇ ਬੜੀ ਸ਼ਲਾਘਾ ਕੀਤੀ ਖੋਜੇ ਅਨਵਰ ਦੀਆਂ ਗੱਲਾਂ ਦੀ।
ਇਵਹੀ ਬਨੈ ਹਨੈ ਰਣਮਾ,
ਕਹਿੰਦਾ ਜੀ ਬਿਲਕੁਲ ਅਨਵਰ ਖਾਂ ਨੇ ਬਿਲਕੁਲ ਦਰੁਸਤ ਆਖਿਆ, ਇਹਨੇ ਜੋ ਕਿਹਾ ਦਾ ਇੱਕ ਇੱਕ ਕਿਹਾ ਹੋਇਆ ਬਚਨ ਬੜਾ ਵਜਨ ਵਾਲਾ ਹੈ। ਆਪਾਂ ਨੂੰ ਇਸੇ ਤਰ੍ਹਾਂ ਹੀ ਬਣਨਾ ਚਾਹੀਦਾ, ਆਪਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ।
ਕਾਰਜ ਹੋਏ ਸੋ ਕਰੀਲੇ,
ਜੇ ਕੰਮ ਹੁੰਦਾ ਹੋਵੇ ਤੇ ਫਿਰ ਕਰ ਹੀ ਲੈਣਾ ਚਾਹੀਦਾ, ਉਹਦੇ ਵਾਸਤੇ ਫਿਰ ਆਪਾਂ ਨੂੰ ਆਲਸ ਨਹੀਂ ਕਰਨਾ ਚਾਹੀਦਾ।
ਮ੍ਰਿਗ ਜਿਮ ਸਿੰਘ ਜਾਨ ਨੈ ਦੇ,
ਕਹਿੰਦੇ ਜਿਵੇਂ ਹਿਰਨ ਆ ਜੇ ਸ਼ੇਰ ਦੇ ਸਾਹਮਣੇ ਤੇ ਬੱਬਰ ਸ਼ੇਰ ਭਾਵੇਂ ਰੱਜਿਆ ਵੀ ਹੋਵੇ ਨਾ, ਤਾਂ ਵੀ ਉਹ ਹਿਰਨ ਨੂੰ ਆਪਣੇ ਸਾਹਮਣੇ ਜਾਣ ਨਹੀਂ ਦਿੰਦਾ। ਜੇ ਸ਼ੇਰ ਦੇ ਸਾਹਮਣੇ ਹਿਰਨ ਦੀ ਡਾਰ ਆ ਜਾਏ, ਤਾਂ ਵੀ ਉਹ ਹਿਰਨ ਨੂੰ ਆਪਣੇ ਸਾਹਮਣੇ ਲੰਘਣ ਨਹੀਂ ਦਿੰਦਾ, ਗੁਜਰਨ ਨਹੀਂ ਦਿੰਦਾ।
ਫਤਿਹ ਕਰੋ ਲੈ ਉਸ ਜਸ ਬਡਾਏ,
ਇਸ ਕਰਕੇ ਕਾਲੇ ਖਾਂ ਜੀ ਜਿਵੇਂ ਅਨਵਰ ਖਾਂ ਨੇ ਕਿਹਾ ਜੇ ਰਾਤ ਨੂੰ ਹੀ ਹਮਲਾ ਕਰੋ ਤੇ ਰਾਤ ਨੂੰ ਹੀ ਹਮਲਾ ਕਰਕੇ ਗੁਰੂ ਤੇ ਫਤਿਹ ਪ੍ਰਾਪਤ ਕਰ ਲਵੋ, ਔਰ ਜਦੋਂ ਤੁਹਾਡੀ ਫਤਿਹ ਹੋਵੇਗੀ ਤੇ ਤੁਹਾਡਾ ਸੁਜਸ ਹੋਵੇਗਾ, ਤੁਹਾਡੀ ਵਡਿਆਈ ਹੋਵੇਗੀ।
ਹਜ਼ਰਤ ਨਿਕਟ ਚਲੋ ਅਰਖਾਏ,
ਜੰਗ ਜਿੱਤ ਕੇ ਛੇਤੀ ਨਾਲ ਕੱਲ ਨੂੰ ਹੀ ਆਪਾਂ ਰਾਤ ਨੂੰ ਜੰਗ ਜਿੱਤ ਲੈਣਾ ਤੇ ਕੱਲ ਸਵੇਰ ਹੁੰਦਿਆਂ ਹੀ ਆਪਾਂ ਵਾਪਸ ਮੁੜ ਆਵਾਂਗੇ, ਬਾਦਸ਼ਾਹ ਸ਼ਾਹ ਜਹਾਨ ਕੋਲ ਚੱਲਾਂਗੇ।
ਸਭ ਕੇ ਮਨਸਬ ਹੋਏ ਸਵਾਏ,
ਬਾਦਸ਼ਾਹ ਖੁਸ਼ ਹੋ ਕੇ ਸਾਨੂੰ ਬੜੇ ਬੜੇ ਵੱਡੇ ਮਨਸਬ ਦੇਗਾ, ਜਿੰਨੀਆਂ ਪਹਿਲਾਂ ਤੁਹਾਡੇ ਕੋਲ ਨਵਾਬੀਆਂ ਨੇ ਦੁਗਣੀਆਂ ਕਰ ਦੇਗਾ, ਜਿੰਨੇ ਪਹਿਲਾਂ ਤੁਹਾਡੇ ਕੋਲ ਜਗੀਰਾਂ ਨੇ ਉਹ ਤੁਹਾਡੀਆਂ ਜ਼ਗੀਰਾਂ ਨੂੰ ਦੁੱਗਣੀਆਂ ਕਰ ਦੇਗਾ, ਮੈਨੂੰ ਵੀ ਚੰਗਾ ਰੁਤਬਾ ਦੇਵੇਗਾ ਬਾਦਸ਼ਾਹ ਜੇ ਆਪਾਂ ਇਹ ਕੰਮ ਕਰਕੇ ਵਾਪਸ ਮੁੜਾਂਗੇ।
ਆਏ ਸਮੇਤ ਗੁਰ ਦਿਓ ਪਚਾਏ,
ਆਪਾਂ ਗੁਰੂ ਦੇ ਕੋਲੋਂ ਬਾਦਸ਼ਾਹ ਦਾ ਘੋੜਾ ਵੀ ਖੋਣਾ ਹੈ, ਯਾਦ ਰੱਖਣਾ, ਘੋੜਾ ਨਹੀਂ ਛੱਡ ਕੇ ਜਾਣਾ। ਜਿਹੜਾ ਘੋੜਾ ਹੈ ਗੁਰੂ ਦੇ ਕੋਲ ਬਾਦਸ਼ਾਹ ਦਾ, ਉਹ ਘੋੜਾ ਵੀ ਖੋਹ ਕੇ ਆਪਾਂ ਬਾਦਸ਼ਾਹ ਕੋਲ ਪਹੁੰਚਾਣਾ ਤੇ ਬਾਦਸ਼ਾਹ ਦੀ ਖੁਸ਼ੀ ਲੈਣੀ ਹੈ।
ਕਾਲੇ ਖਾਨ ਕਹਿਓ ਤਿਸ ਬੇਰੇ, ਕਹਾ ਕੁਤਬ ਖਾਂ ਮਸਲਤ ਤੇਰੇ।
ਜਦੋਂ ਖੋਜੇ ਅਨਵਰ ਖਾਂ ਤੇ ਪੈਂਦੇ ਖਾਂ ਨੇ ਗੱਲ ਕਹੀ ਤੇ ਸੁਣ ਕੇ ਕਾਲੇ ਖਾਂ ਆਪਣੇ ਨਾਲ ਬੈਠੇ ਸੂਬੇ ਜਲੰਧਰ ਨੂੰ ਪੁੱਛਣ ਲੱਗਾ। ਸੂਬੇ ਜਲੰਧਰ ਕੁਤਬ ਖਾਂ ਨੂੰ ਪੁੱਛਣ ਲੱਗਾ, ਕਹਿੰਦਾ ਹਾਂ ਕੁਤਬ ਖਾਂ ਜੀ, ਤੁਸੀਂ ਦੱਸੋ ਤੁਹਾਡੀ ਕੀ ਸਲਾਹ ਹੈ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ, ਤੁਹਾਡੀ ਇਹਦੇ ਬਾਰੇ ਕੀ ਵਿਚਾਰ ਹੈ।
ਜੰਗ ਜਾਮਨੀ ਕਹਿ ਦਿਨ ਕੇਰਾ,
ਆਪਾਂ ਜੰਗ ਰਾਤ ਨੂੰ ਕਰੀਏ ਜਾਂ ਦਿਨੇ ਕਰੀਏ।
ਗਯੋ ਜਾਏ ਜਿਮ ਗੁਰੂ ਬਡੇਰਾ,
ਕਿਉਂਕਿ ਦੋ ਤਰੀਕਿਆਂ ਨਾਲ ਜੰਗ ਹੋ ਸਕਦਾ, ਜਾਂ ਰਾਤ ਨੂੰ ਹੋ ਸਕਦਾ ਹੈ ਜਾਂ ਦਿਨ ਦੇ ਸਮੇਂ ਹੋ ਸਕਦਾ। ਰਾਤ ਵੇਲੇ ਕਈ ਵਾਰੀ ਕੁਝ ਨਜ਼ਰ ਨਹੀਂ ਹੁੰਦਾ, ਨਜ਼ਰ ਨਹੀਂ ਆਉਂਦਾ। ਰਾਤ ਵੇਲੇ ਜੰਗ ਕਰਨਾ ਇਹ ਨੀਤੀ ਵੀ ਕੋਈ ਨਹੀਂ, ਨੀਤੀ ਵੀ ਇਹ ਕਹਿੰਦੀ ਹੈ ਵੀ ਦਿਨ ਸਮੇਂ ਲੜਨਾ ਚਾਹੀਦਾ। ਪਰ ਤੁਸੀਂ ਇਹਦੇ ਬਾਰੇ ਵਿਚਾਰ ਦੱਸੋ ਕਿ ਸੂਬਾ ਜਲੰਧਰ ਜੀ, ਕਿ ਆਪਾਂ ਰਾਤ ਨੂੰ ਲੜੀਏ ਕਿ ਦਿਨੇ ਲੜੀਏ, ਜੇ ਗੁਰੂ ਸਾਹਿਬ ਜੀ ਪਕੜੇ ਜਾਂਦੇ ਨੇ ਤੇ ਇਹਦੇ ਵਿੱਚ ਵੀ ਆਪਣਾ ਬੜਾ ਭਾਰੀ ਸੁਜਸ ਹੋਵੇਗਾ।
ਅਸ ਨਾ ਹੋਏ ਜਿਉ ਪ੍ਰਥਮ ਲੜਾਈ,
ਕਿਤੇ ਐਸਾ ਨਾ ਹੋਵੇ ਕੁਤਬ ਖਾਂ ਜੀ ਕਿ ਜਿਵੇਂ ਪਹਿਲੀਆਂ ਲੜਾਈਆਂ ਹੋਈਆਂ ਨੇ ਗੁਰੂ ਦੇ ਨਾਲ।
ਲੱਲਾ ਸੁਕੰਬਰ ਬੇਗ ਦਲ ਸਮਦਾਏ,
ਅੱਗੇ ਲੱਲਾ ਬੇਗ, ਕੰਬਰ ਬੇਗ, ਕਾਸਮ ਬੇਗ ਵਰਗੇ ਬੜੇ ਬੜੇ ਜਰਨੈਲ ਆਏ ਸੀ ਚੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ।
ਸੋਵਤ ਅਬਲੋ ਪਾਏ ਪਸਾਰੇ,
ਉਹ ਮੁੜ ਕੇ ਵਾਪਸ ਨਹੀਂ ਆਏ, ਜਦੋਂ ਲੜਨ ਆਏ ਜੰਗ ਦੇ ਮੈਦਾਨ ਚ ਹਲੇ ਵੀ ਸੁੱਤੇ ਪਏ ਨੇ।
ਕਾਰਜ ਸਰੇ ਉਹਨਾਂ ਰਣ ਮੈਂ ਹਾਰੇ,
ਲੱਲਾ ਬੇਗ ਤੇ ਕੰਬਰ ਬੇਗ ਵਰਗੇ ਸੂਰਮੇ ਹਾਲੇ ਵੀ ਜੰਗ ਦੇ ਮੈਦਾਨ ਚ ਸੁੱਤੇ ਪਏ ਨੇ, ਮੁੜ ਕੇ ਨਹੀਂ ਉੱਠੇ। ਇਸ ਕਰਕੇ ਹੁਣ ਲੜਨ ਦਾ ਜਿਹੜਾ ਕਾਰਜ ਉਹਨਾਂ ਕੋਲੋਂ ਸਰਿਆ ਨਹੀਂ, ਔਰ ਜੰਗ ਦੇ ਮੈਦਾਨ ਚੋਂ ਜਰਨੈਲ ਹਾਰ ਗਏ।
ਜਾਂ ਤੇ ਮ੍ਰਿਗ ਮਾਰਨ ਕੇ ਕਾਜਾ,
ਇਸ ਕਰਕੇ ਜੇ ਹਿਰਨ ਨੂੰ ਮਾਰਨਾ ਹੋਵੇ, ਸਿਆਣੀ ਨੀਤੀ ਤਾਂ ਇਹ ਕਹਿੰਦੀ ਹੈ ਕਿ ਜੇ ਹਿਰਨ ਦਾ ਸ਼ਿਕਾਰ ਖੇਡਣਾ ਹੋਵੇ,
ਹਤਨ ਸਿੰਘ ਕੋ ਕਰੈ ਸਮਾਜਾ,
ਤੇ ਤਿਆਰੀ ਏਦਾਂ ਕਰਨੀ ਚਾਹੀਦੀ ਹੈ ਵੀ ਸ਼ੇਰ ਦਾ ਸ਼ਿਕਾਰ ਕਰਨਾ। ਸਿਆਣਿਆਂ ਦਾ ਇਹ ਕਹਾਵਤ ਹੈ ਕਿ ਜੇ ਹਿਰਨ ਦਾ ਸ਼ਿਕਾਰ ਖੇਡਣਾ ਤੇ ਤਿਆਰੀ ਸ਼ੇਰ ਨੂੰ ਮਾਰਨ ਦੀ ਕਰਕੇ ਜਾਓ, ਹੋ ਸਕਦਾ ਅੱਗੇ ਸ਼ੇਰ ਹੀ ਟੱਕਰ ਜਾਏ। ਇਸ ਕਰਕੇ ਕਹਿੰਦੇ ਚਾਹੇ ਗੁਰੂ ਸਾਹਿਬ ਜੀ ਦਾ ਦਲ ਨਹੀਂ ਹੈ, ਉਹ ਕਮਜ਼ੋਰ ਨੇ, ਭਾਵੇਂ ਆਪਾਂ ਉਹਨਾਂ ਨੂੰ ਹਿਰਨ ਦੇ ਤੁਲ ਕਹਿ ਰਹੇ ਹਾਂ, ਪਰ ਆਪਾਂ ਨੂੰ ਤਿਆਰੀ ਇਸ ਤਰ੍ਹਾਂ ਕਰਕੇ ਕਰਨੀ ਜਾਈ ਜਾਣਾ ਚਾਹੀਦਾ ਕਿ ਆਪਾਂ ਸ਼ੇਰ ਦਾ ਸ਼ਿਕਾਰ ਖੇਡਣਾ।
ਇਮ ਕਹਿਵਤ ਲੋਕਨ ਤੇ ਸੁਣੇ,
ਇੱਦਾਂ ਦੀ ਇਹ ਕਹਾਵਤ ਮੈਂ ਲੋਕਾਂ ਕੋਲੋਂ ਸੁਣੀ ਹੈ, ਸਿਆਣਿਆਂ ਦੀ ਇਹ ਕਹਾਵਤ ਹੈ, ਉਹਨਾਂ ਦੇ ਕੱਢੇ ਹੋਏ ਤੱਤ ਹਨ।
ਪਰਖਣ ਕੀਨ ਬਾਤ ਹੈ ਕਨੇ,
ਮੈਂ ਇਹ ਕਹਾਵਤਾਂ ਸਿਆਣਿਆਂ ਦੀਆਂ ਕਈ ਵਾਰੀ ਪਰਖ ਕੇ ਵੀ ਵੇਖੀਆਂ ਨੇ ਤੇ ਬਿਲਕੁਲ ਸੱਚੀਆਂ ਤੇ ਖਰੀਆਂ ਹੁੰਦੀਆਂ ਕਿ ਜੇ ਹਿਰਨ ਨੂੰ ਮਾਰਨ ਜਾਣਾ, ਸ਼ਿਕਾਰ ਹਿਰਨ ਦਾ ਖੇਡਣਾ ਤੇ ਤਿਆਰੀ ਸ਼ੇਰ ਨੂੰ ਮਾਰਨ ਦੀ ਕਰਕੇ ਜਾਣਾ ਚਾਹੀਦਾ। ਇਹ ਕਹਿਵਤ ਮੈਂ ਕਈ ਵਾਰੀ ਪਰਖ ਕੇ ਵੇਖੀ ਹੈ।
ਕਹਿਓ ਕੁਤਬ ਖਾਂ ਨਿਸ਼ਚੈ ਐਸੀ,
ਕਾਲੇ ਖਾਂ ਨੇ ਜਦੋਂ ਇਹ ਗੱਲ ਕਹੀ ਤੇ ਸੁਣ ਕੇ ਕੁਤਬ ਖਾਂ ਸੂਬਾ ਜਲੰਧਰ ਬੋਲਿਆ, ਕਹਿਣ ਲੱਗਾ ਜੀ ਬਿਲਕੁਲ ਤੁਸੀਂ ਜੋ ਗੱਲ ਕਹੀ ਹੈ ਨਿਸ਼ਚੈ ਹੀ ਐਸੇ ਹੈ।
ਆਪ ਕਰੀ ਫੁਰਮਾਵਨ ਜੈਸੇ,
ਜਿਵੇਂ ਤੁਸੀਂ ਆਪਣੇ ਮੁਖੋਂ ਇਹ ਗੱਲ ਫੁਰਮਾਈ ਹੈ ਕਾਲੇ ਖਾਂ ਜੀ, ਇਹ ਬਿਲਕੁਲ ਹੀ ਇਸੇ ਤਰ੍ਹਾਂ ਹੈ।
ਤੋ ਦੇਖੀਏ ਭਲੇ ਵਿਚਾਰੋ, ਗੁਰੂ ਸੂਰਮਾ ਅਤੇ ਹਜ਼ਾਰੋ।
ਫਿਰ ਵੀ ਆਪਾਂ ਨੂੰ ਚੰਗੀ ਤਰ੍ਹਾਂ ਵੇਖ ਲੈਣਾ ਚਾਹੀਦਾ, ਭਲੀ ਪ੍ਰਕਾਰ ਨਾਲ ਵਿਚਾਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਗੁਰੂ ਵੀ ਕੋਈ ਘੱਟ ਸੂਰਮਾ ਨਹੀਂ, ਬੜਾ ਬਹਾਦਰ ਹੈ। ਉਹ ਵੀ ਬੜੇ ਬਹਾਦਰ ਸੂਰਮੇ ਨੇ, ਉਹਨਾਂ ਨੇ ਪਹਿਲਾਂ ਸਾਡੇ ਹਜ਼ਾਰਾਂ ਸੂਰਮਿਆਂ ਨੂੰ ਜੰਗ ਦੇ ਮੈਦਾਨ ਵਿੱਚ ਸਦਾ ਦੀ ਨੀਂਦ ਸਵਾ ਦਿੱਤਾ, ਜਿਹੜੇ ਅੱਜ ਤਾਈਂ ਮੁੜ ਕੇ ਨਹੀਂ ਉੱਠੇ। ਇਸ ਕਰਕੇ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲਵੋ।
ਏਕਾ ਏਕੀ ਗਇਓ ਨ ਜਾਏ,
ਜੇ ਤੁਸੀਂ ਕਹੋ ਵੀ ਏਕਾ ਏਕੀ ਕੱਲਾ ਹੀ ਗੁਰੂ ਸਾਡੇ ਕੋਲੋਂ ਪਕੜਿਆ ਜਾਏ ਤੇ ਨਹੀਂ ਪਕੜਿਆ ਜਾਣਾ।
ਅਰਗ ਪ੍ਰਹਾਰਾ ਸੋ ਪੱਟ ਗਿਰਾਏ,
ਗੁਰੂ ਵੀ ਸ਼ਸਤਰ ਧਾਰੀ ਆ, ਜਦੋਂ ਕਹਿੰਦੇ ਤੇਗ ਚਲਾਉਂਦਾ ਤੇ ਬੜੇ ਬੜੇ ਵੱਡਿਆਂ ਸੂਰਮਿਆਂ ਨੂੰ ਕੱਟ ਕੇ ਜੰਗ ਦੇ ਮੈਦਾਨ ਚ ਸੁੱਟ ਦਿੰਦਾ ਹੈ।
ਹਰ ਗੋਬਿੰਦ ਬਿਨਾ ਸਵਧਾਨੇ, ਇਹ ਨੀਕੀ ਸਭ ਕੇ ਮਨ ਬਾਨੇ।
ਪਰ ਜਿਵੇਂ ਹੁਣ ਖੋਜੇ ਅਨਵਰ ਖਾਂ ਦੱਸ ਰਿਹਾ ਵੀ ਉਹ ਸਾਵਧਾਨ ਕੋਈ ਨਹੀਂ, ਤੇ ਜੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਸਾਵਧਾਨੀ ਤੋਂ ਬਿਨਾਂ ਨੇ ਤੇ ਫਿਰ ਤਾਂ ਬੜੀ ਵਧੀਆ ਗੱਲ ਹੈ ਕਿ ਆਪਾਂ ਅੱਜ ਰਾਤ ਨੂੰ ਹੀ ਹਮਲਾ ਕਰ ਦਈਏ। ਜੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਫੌਜ ਆਈ ਹੈ ਤੇ ਫਿਰ ਆਪਾਂ ਅੱਜ ਰਾਤ ਹੀ ਹਮਲਾ ਕਰਕੇ ਗੁਰੂ ਜੀ ਤੇ ਉਹਨਾਂ ਦੇ ਕੋਲੋਂ ਇਹ ਜੰਗ ਜਿੱਤ ਲਈਏ, ਫਿਰ ਤਾਂ ਆਪਣੀ ਮਨ ਭਾਉਣ ਦੀ ਗੱਲ ਬਣ ਗਈ ਹੈ।
ਪਾਛਲ ਰਾਤ ਪਰੋ ਕਰ ਹਿਲਾ, ਕਰੋ ਚਮੂ ਅਤਰੇਲ ਰੁਪੇਲਾ।
ਪਿਛਲੇ ਪੈਰ ਦੀ ਰਾਤ ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, ਕਹਿੰਦਾ ਪਿਛਲੀ ਪਹਿਰ ਦੀ ਰਾਤ ਨੂੰ ਆਪਾਂ ਹਮਲਾ ਕਰ ਦਈਏ ਫੌਜ ਲੈ ਕੇ, ਔਰ ਜਾਂਦਿਆਂ ਰੇਲ ਪੇਲ ਕਰਕੇ ਰੱਖ ਦਈਏ, ਲਥੇਰ ਪਥੇਰ ਕਰਕੇ ਰੱਖ ਦਈਏ।
ਪੈਂਦਾ ਸਨਮੁਖ ਤਿਨਕੇ ਜਹਿ,
ਪੈਂਦੇ ਖਾਂ ਆਪਣੇ ਨਾਲ ਹੈ, ਪੈਂਦਾ ਉਹਨਾਂ ਦੇ ਸਾਹਮਣੇ ਜਾਏਗਾ। ਇਹਨੇ ਕਿਹਾ ਵੀ ਹੈ ਕਿ ਮੈਂ ਗੁਰੂ ਨਾਲ ਲੜਾਂਗਾ, ਪੈਂਦੇ ਖਾਂ ਅੱਗੇ ਜਾ ਕੇ ਗੁਰੂ ਦੇ ਸਨਮੁਖ ਜਾਏਗਾ।
ਬਲ ਵਿਸਾਲ ਤੇ ਗਏ ਗੁਰ ਲੈ,
ਇਹਦੇ ਕੋਲ ਬੜੀ ਵੱਡੀ ਤਾਕਤ ਹੈ, ਇਹਦੇ ਸਰੀਰ ਚ ਪੁਜਦੰਡਿਆਂ ਚ ਬੜਾ ਬਲ ਹੈ, ਇਹ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਵੇਗਾ।
ਅਲਪ ਬਾਇਨੀ ਮਾਰਨ ਕਹਾ,
ਥੋੜੀ ਫੌਜ ਆ ਉਹਨਾਂ ਦੇ ਕੋਲ, ਉਹਨਾਂ ਨੇ ਭਲਾ ਸਾਡਾ ਕੀ ਵਿਗਾੜਨਾ, ਥੋੜੀ ਜਿਹੀ ਫੌਜ ਨਾਲ ਉਹਨਾਂ ਨੇ ਸਾਨੂੰ ਭਲਾ ਕੀ ਮਾਰਨਾ।
ਤੁਰਕਾਂ ਲਸ਼ਕਰ ਮਾਰ,
ਸਾਡਾ ਤੁਰਕਾਂ ਦਾ ਏਡਾ ਵੱਡਾ ਲਸ਼ਕਰ ਹੈ, ਆਪਾਂ ਉਹਨਾਂ ਸਾਰਿਆਂ ਨੂੰ ਜਾ ਕੇ ਮਾਰ ਮੁਕਾਉਣਾ, ਤੇ ਮਾਰਦਿਆਂ ਸਾਡੇ ਕੋਲੋਂ ਦੇਰੀ ਨਹੀਂ ਲੱਗਣੀ।
ਇਮਠਾਨਤ ਮਸਲਤ ਜਿਸ ਕਾਲ, ਚੈਤ ਚੜਨ ਕੋ ਬੀਰ ਵਿਸਾਲ।
ਇਹਦਾ ਇਹਨਾਂ ਸਾਰਿਆਂ ਨੇ ਰਲ ਕੇ ਮਸਲਤ ਕੀਤੀ ਹੈ, ਸਲਾਹ ਕੀਤੀ ਹੈ ਕਿ ਅੱਜ ਆਪਾਂ ਰਾਤ ਨੂੰ ਹੀ ਹਮਲਾ ਕਰਨਾ, ਅੱਜ ਰਾਤ ਨੂੰ ਹੀ ਹੱਲਾ ਬੋਲ ਕੇ ਜਾਣਾ, ਏਦਾਂ ਦੀ ਸਲਾਹ ਇਹਨਾਂ ਨੇ ਕੀਤੀ ਆ। ਔਰ ਜਿੰਨੀਆਂ ਫੌਜਾਂ ਵੀਰ ਯੋਧੇ ਨੇ ਇਹਨਾਂ ਦੇ ਨਾਲ, ਉਹਨਾਂ ਅੰਦਰ ਵੀ ਚੜਾਈ ਕਰਨ ਦਾ ਬੜਾ ਭਾਰੀ ਉਤਸ਼ਾਹ ਹੈ।
ਤਬਲੋ ਧੀਰ ਮਲ ਕੀ ਪਾਤੇ,
ਸਲਾਹਾਂ ਕਰ ਹੀ ਰਹੇ ਸਨ ਕਿ ਖਾਲਸਾ ਜੀ ਇਹਨੇ ਨੂੰ ਗੁਰੂ ਘਰ ਨਾਲ ਦਵੈਸ਼ ਕਮਾਣ ਵਾਲਾ ਹੈ, ਗੁਰੂ ਦਾ ਪੋਤਰਾ ਹੀ, ਪਰ ਦੁਸ਼ਮਣਾਂ ਨਾਲ ਜਾ ਰਲਿਆ। ਬਾਬਾ ਧੀਰ ਮਲ, ਬਾਬੇ ਧੀਰ ਮਲ ਦੀ ਇੱਕ ਚਿੱਠੀ ਲਿਖੀ ਹੋਈ ਕਾਲੇ ਖਾਂ ਕੋਲ ਸੂਬੇ ਜਲੰਧਰ ਕੋਲ ਆ ਗਈ।
ਪਹੁੰਚੀ ਟਿੰਟ ਕੁਮਤ ਕੁਬਾਤੇ,
ਔਰ ਉਹਦੇ ਵਿੱਚ ਉਹਨੇ ਆਪਣੀ ਕੁਮਤ ਦਾ ਪ੍ਰਗਟਾਵਾ ਕੀਤਾ ਤੇ ਭੈੜੀਆਂ ਤੇ ਟੇਢੀਆਂ ਗੱਲਾਂ ਧੀਰ ਮਲ ਨੇ ਲਿਖ ਕੇ ਭੇਜੀਆਂ ਉਸ ਚਿੱਠੀ ਦੇ ਵਿੱਚ।
ਆਪਣਾ ਆਪ ਬਚਾਵਣ ਕਾਰਨ,
ਉਹਨੇ ਸੋਚਿਆ ਵੀ ਕਿਤੇ ਫੌਜ ਆਏਗੀ ਮੈਂ ਨਾ ਮਾਰਿਆ ਜਾਵਾਂ, ਤੇ ਧੀਰ ਮਲ ਨੇ ਆਪਣਾ ਆਪ ਬਚਾਉਣ ਵਾਸਤੇ ਵੀ ਜੇ ਦੁਸ਼ਮਣ ਚੜ ਕੇ ਵੀ ਆਏਗਾ ਤੇ ਮੈਂ ਬਚਿਆ ਰਹਾਂਗਾ, ਜੇ ਗੁਰੂ ਸਮੇਤ ਸਾਰੇ ਮਾਰੇ ਗਏ ਤੇ ਮੁੜ ਕੇ ਮੇਰਾ ਹੀ ਕਬਜ਼ਾ ਹੋਵੇਗਾ ਸਾਰੇ ਰਾਜ ਭਾਗ ਦੇ ਉੱਤੇ, ਗੁਰਤਾ ਗੱਦੀ ਦੇ ਉੱਤੇ। ਇਹ ਸੋਚ ਧੀਰ ਮਲ ਦੇ ਅੰਦਰ ਬਣੀ ਹੋਈ ਸੀ, ਇਸੇ ਕਰਕੇ ਨੇ ਚਿੱਠੀ ਆਪਣੇ ਆਪ ਨੂੰ ਬਚਾਉਣ ਵਾਸਤੇ ਲਿਖੀ।
ਪਿਤ ਗੁਰ ਤਿਆਗ ਤੁਰਕ ਅਨੁਸਾਰਨ,
ਪਿਤਾ ਗੁਰੂ ਦਾ ਤਿਆਗ ਕਰਕੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਨੇ, ਉਹਨਾਂ ਨੂੰ ਭਲਾ ਕੌਣ ਮਾਰ ਸਕਦਾ, ਉਹਨਾਂ ਦਾ ਤਿਆਗ ਕਰਕੇ ਧੀਰ ਮਲ ਨੇ ਖੋਟੀ ਬਿਰਤੀ ਧਾਰਨ ਕਰਕੇ ਦੁਸ਼ਮਣ ਨਾਲ ਹੱਥ ਮਿਲਾ ਲਿਆ, ਤੇ ਦੁਸ਼ਮਣ ਨਾਲ ਹੱਥ ਮਿਲਾ ਕੇ ਆਪਣੀ ਚਿੱਠੀ ਲਿਖ ਕੇ ਭੇਜ ਦਿੱਤੀ।
ਖੋਲ ਪੱਟੀ ਸਭ ਮੈਂ ਬਖਿਆਤ,
ਸਾਰੇ ਬੈਠੇ ਸਲਾਹਾਂ ਕਰ ਰਹੇ ਸੀ ਕਿ ਇਹਨੇ ਨੂੰ ਧੀਰ ਮਲ ਦੀ ਚਿੱਠੀ ਉੱਥੇ ਆ ਪਹੁੰਚੀ। ਇਹਨਾਂ ਨੇ ਚਿੱਠੀ ਖੋਲ ਕੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੜ੍ਹੀ ਹੈ।
ਲਿਖ ਤਮ ਧੀਰ ਮਲ ਨਿਜ ਬਾਤ,
ਚਿੱਠੀ ਚ ਲਿਖਿਆ ਸੀ ਲਿਖ ਤੁਮ ਧੀਰ ਮਲ, ਧੀਰ ਮਲ ਆਪ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹੈ, ਮੈਂ ਆਪਣੀ ਗੱਲ ਤੁਹਾਨੂੰ ਲਿਖ ਰਿਹਾ ਹਾਂ।
ਪੈਂਦ ਖਾਨ ਮੈਂ ਪੱਖੀ ਤੇਰਾ, ਨੈ ਅਪਮਾਨ ਸਹਿ ਮਨ ਮੇਰਾ।
ਪੈਂਦੇ ਖਾਂ ਦੀ ਗੱਲ ਲਿਖੀ ਧੀਰ ਮਲ ਨੇ ਵਿੱਚ, ਕਹਿੰਦਾ ਪੈਂਦੇ ਖਾਂ ਮੈਂ ਤੇਰਾ ਪੱਖੀ ਹਾਂ, ਮੈਂ ਤੇਰਾ ਹਮਾਇਤੀ ਹਾਂ, ਤੇਰਾ ਜਿਹੜਾ ਨਿਰਾਦਰ ਗੁਰੂ ਨੇ ਕਰਾਇਆ ਹੈ ਤਾਂ ਮੇਰੇ ਦਾਦਾ ਜੀ ਪਰ ਜਿਹੜਾ ਉਹਨਾਂ ਨੇ ਆਪਣੀ ਸਭਾ ਵਿੱਚ ਤੇਰਾ ਨਿਰਾਦਰ ਕਰਾਇਆ, ਤੇਰਾ ਅਪਮਾਨ ਕਰਾਇਆ, ਉਹ ਮੇਰੇ ਮਨ ਕੋਲੋਂ ਸਹਿਆ ਨਹੀਂ ਗਿਆ। ਪੈਂਦੇ ਖਾਂ ਤੇਰੀ ਬੇਇੱਜ਼ਤੀ ਮੇਰੇ ਕੋਲੋਂ ਸਹੀ ਨਹੀਂ ਗਈ।
ਅਬ ਤੂੰ ਆਓ ਬਿਲੰਬ ਨਾ ਧਾਰੋ,
ਹੁਣ ਤੁਸੀਂ ਆਓ ਫੌਜਾਂ ਲੈ ਕੇ ਬਿਨਾਂ ਦੇਰੀ ਤੋਂ ਚੜ ਕੇ ਆਓ ਤੇ ਦੇਰੀ ਨਾ ਕਰੋ।
ਯਾ ਸੰਗ ਕਰ ਮੇਲ ਮਾਰੋ,
ਔਰ ਤੁਸੀਂ ਇੱਥੇ ਆਓ ਤੇ ਮੇਰਾ ਵੀ ਬਾਦਸ਼ਾਹ ਨਾਲ ਮੇਲ ਕਰਾਓ, ਮੈਂ ਵੀ ਬਾਦਸ਼ਾਹ ਸ਼ਾਹ ਜਹਾਨ ਦੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ।
ਮੈਂ ਨਾ ਵਿਰੋਧ ਕਮਾਵਨ ਕਰੋ,
ਮੈਂ ਨੀ ਬਾਦਸ਼ਾਹ ਦੇ ਖਿਲਾਫ ਚੱਲਣਾ। ਜੇ ਮੇਰੇ ਦਾਦਾ ਜੀ ਬਾਦਸ਼ਾਹ ਦੇ ਖਿਲਾਫ ਚੱਲ ਰਹੇ ਨੇ ਤੇ ਮੈਂ ਬਾਦਸ਼ਾਹ ਦੇ ਖਿਲਾਫ ਨਹੀਂ ਚੱਲਣਾ, ਮੈਂ ਤਾਂ ਬਾਦਸ਼ਾਹ ਦੇ ਪੱਖ ਦੀ ਗੱਲ ਕਰਾਂਗਾ, ਉਹਦੀ ਹਮਾਇਤ ਦੀ ਗੱਲ ਕਰਾਂਗਾ।
ਹਜ਼ਰਤ ਕੇ ਹਮੇਸ਼ ਅਨਸਰੋ,
ਮੈਂ ਤਾਂ ਸਦਾ ਹੀ ਬਾਦਸ਼ਾਹ ਦੇ ਅਨੁਸਾਰ ਹਾਂ, ਮੈਂ ਸਦਾ ਹੀ ਬਾਦਸ਼ਾਹ ਦੇ ਅਧੀਨ ਹੋ ਕੇ ਚੱਲਾਂਗਾ।
ਸੁਣ ਸਭ ਕੇ ਮਨ ਹਰਕਤ ਹੋਏ, ਪਰ ਉਹ ਭੇਦ ਕਰ ਮੈਂ ਇਮ ਜੋਏ।
ਜਦੋਂ ਇਹਨਾਂ ਨੇ ਧੀਰ ਮੱਲ ਦੀ ਚਿੱਠੀ ਪੜ੍ਹੀ ਤੇ ਪੜ੍ਹ ਕੇ ਬੜੇ ਖੁਸ਼ ਹੋਏ, ਕਹਿੰਦਾ ਆਹ ਗੱਲ ਬੜੀ ਵਧੀਆ ਬਣੀ ਹੈ, ਗੁਰੂ ਘਰ ਦੇ ਵਿੱਚ ਅਸੀਂ ਭੇਦ ਪਾ ਦਿੱਤਾ, ਫਰਕ ਪਾ ਦਿੱਤਾ, ਜਦੋਂ ਭੇਦ ਪੈ ਜਾਏਗਾ ਤੇ ਆਪੇ ਮਾਰੇ ਜਾਣਗੇ। ਹੁਣ ਧੀਰ ਮੱਲ ਉੱਥੇ ਗੁਰੂ ਘਰ ਵਿੱਚ ਰਹਿ ਕੇ ਸਾਡਾ ਕੰਮ ਕਰੇਗਾ, ਉਹਨਾਂ ਦੇ ਘਰ ਦੀ ਕੱਲੀ ਕੱਲੀ ਖਬਰ ਸਾਨੂੰ ਪਹੁੰਚਾਏਗਾ ਕਿ ਇਸ ਵੇਲੇ ਉਹ ਕੀ ਕਰ ਰਹੇ ਨੇ, ਉਹਨਾਂ ਕੋਲ ਕਿੰਨੀ ਕੁ ਫੌਜ ਹੈ, ਕਿਵੇਂ ਜੰਗ ਲੜ ਰਹੇ ਨੇ, ਇਹ ਖਬਰਾਂ ਸਾਡੇ ਤੱਕ ਪਹੁੰਚਣਗੀਆਂ। ਇਹ ਤਾਂ ਬੜੀ ਵਧੀਆ ਗੱਲ ਹੋਈ, ਇਸ ਕਰਕੇ ਬੜੇ ਖੁਸ਼ ਹੋਏ ਧੀਰ ਮੱਲ ਦੀ ਚਿੱਠੀ ਸੁਣ ਕੇ।
ਉੱਤਰ ਲਿਖੋ ਦੇਤ ਸੁਧਰ,
ਜਵਾਬ ਲਿਖੋ ਚਿੱਠੀ ਦਾ, ਧੀਰ ਮੱਲ ਨੂੰ ਕਹੋ ਕਿ ਉਹ ਸਾਨੂੰ ਪਲ ਪਲ ਦੀ ਕਰੇ ਕਿ ਇਸ ਵੇਲੇ ਕੀ ਹੋ ਰਿਹਾ, ਤਿਆਰੀ ਚੱਲ ਰਹੀ ਹੈ, ਕੱਲੇ ਕੱਲੇ ਸਮੇਂ ਦੀ ਖਬਰ ਜਿਹੜੀ ਆ ਉਹ ਸਾਨੂੰ ਦਿੰਦਾ ਰਹੇ।
ਹਿਮੋਏ ਫਤਿਹ ਅਮਾਰੀ ਕਹੋ,
ਜਿਸ ਤਰੀਕੇ ਨਾਲ ਸਾਡੀ ਜੰਗ ਚ ਫਤਿਹ ਹੋਵੇ ਉਹ ਤਰੀਕਾ ਧੀਰ ਮੱਲ ਨੂੰ ਕਹੋ ਕਿ ਲਿਖ ਲਿਖ ਕੇ ਸਾਨੂੰ ਭੇਜਦਾ ਰਹੇ, ਚਿੱਠੀਆਂ ਲਿਖ ਲਿਖ ਕੇ ਸਾਨੂੰ ਸੁਨੇਹੇ ਦਿੰਦਾ ਰਹੇ।
ਤੁਰਕਨ ਤੇ ਲਿਖਾਏ ਕਰ ਲਿਆਓ, ਧੀਰ ਮੱਲ ਕੇ ਨਿਕਟ ਪਹੁੰਚਾਓ।
ਧੀਰ ਮੱਲ ਦਾ ਇੱਕ ਚੇਲਾ ਸੀ ਜਿਹੜਾ ਚਿੱਠੀ ਲੈ ਕੇ ਆਇਆ ਸੀ, ਉਹਨਾਂ ਨੇ ਤੁਰਕਾਂ ਕੋਲੋਂ ਚਿੱਠੀ ਦਾ ਜਵਾਬ ਲਿਖਵਾਇਆ, ਔਰ ਉਹ ਜਵਾਬ ਲਿਖਵਾ ਕੇ ਚਿੱਠੀ ਦਾ ਉਹ ਚੇਲਾ ਵਾਪਸ ਆਇਆ ਤੇ ਆ ਕੇ ਧੀਰ ਮੱਲ ਨੂੰ ਤੁਰਕਾਂ ਦੀ ਲਿਖੀ ਹੋਈ ਚਿੱਠੀ ਦਿੱਤੀ ਹੈ ਪੜ੍ਹਨ ਵਾਸਤੇ।
ਤਬ ਲਸ਼ਕਰ ਤਿਆਰੀ ਤਬ ਕੀਨ,
ਧੀਰ ਮੱਲ ਨੇ ਚਿੱਠੀ ਖੋਲ੍ਹ ਕੇ ਪੜ੍ਹੀ, ਬੜਾ ਖੁਸ਼ ਹੋਇਆ ਵੀ ਮੇਰੀ ਸੰਧੀ ਹੋ ਗਈ, ਹੁਣ ਬਾਦਸ਼ਾਹ ਦੇ ਨਾਲ ਮੇਰੀ ਮੁਲਾਕਾਤ ਹੋਵੇਗੀ, ਮੇਰੀ ਜਾਣ ਪਹਿਚਾਣ ਬਾਦਸ਼ਾਹ ਨਾਲ ਵੀ ਬਣ ਜਾਏਗੀ। ਇਹ ਸੋਚ ਧੀਰ ਮੱਲ ਨੇ ਆਪਣੇ ਅੰਦਰ ਰੱਖੀ ਹੈ। ਜਦੋਂ ਇਹਦਾ ਜਨਮ ਹੋਇਆ ਸੀ ਉਦੋਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਸੀ ਬਾਬੇ ਗੁਰਦਿੱਤੇ ਨੂੰ ਵੀ ਪਹਿਲਾਂ ਭੇਜਦਾ ਸੀ ਬਾਦਸ਼ਾਹ ਕੋਲ, ਕਦੇ ਚੰਦੂ ਨਾਲ ਰਲ ਗਿਆ, ਕਦੇ ਸੁਲੀ ਖਾਂ ਨੂੰ, ਕਦੇ ਸੁਲਭੀ ਖਾਂ ਨੂੰ ਚੜਾ ਕੇ ਲੈ ਆਇਆ। ਤੇ ਹੁਣ ਧੀਰ ਮੱਲ ਨੇ ਵੀ ਉਹੀ ਨੀਤੀ ਆਪਣੇ ਤਾਏ ਵਾਲੀ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਤਾਏ ਦੀ ਬਣੀ ਸੀ ਪ੍ਰਿਥੀ ਚੰਦ ਦੀ, ਉਹੀ ਨੀਤੀ ਇਹਨੇ ਅਪਣਾਈ ਹੋਈ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਆਪਣੇ ਲਸ਼ਕਰ ਦੀ ਤਿਆਰੀ ਕਰਵਾਈ, ਤੁਰਕਾਂ ਨੇ ਜਿੰਨੀਆਂ ਫੌਜਾਂ ਸੀ ਆਲੇ ਦੁਆਲੇ ਇਹਨਾਂ ਨੇ ਸਾਰੀਆਂ ਹਕਾਰ ਲਈਆਂ, ਬੁਲਾ ਲਈਆਂ।
ਨਹੀਂ ਜੰਗ ਕੀ ਬਾਤ ਸੁਣਾਵੇ,
ਇਹਨਾਂ ਨੇ ਇਹ ਕਹਿ ਦਿੱਤਾ ਵੀ ਕਿਸੇ ਨੇ ਇਹ ਨਹੀਂ ਕਹਿਣਾ ਕਿ ਅਸੀਂ ਜੰਗ ਲੜਨ ਚੱਲੇ ਹਾਂ, ਆਪਣੇ ਆਪ ਨੂੰ ਲੁਕਾ ਕੇ ਰੱਖਣਾ, ਗੁਪਤ ਕਰਕੇ ਰੱਖਣਾ, ਕਿਤੇ ਗੱਲ ਪ੍ਰਗਟ ਨਹੀਂ ਹੋਣ ਦੇਣੀ ਕਿ ਅਸੀਂ ਜੰਗ ਲੜਨ ਵਾਸਤੇ ਆਏ ਹਾਂ।
ਕਹੇ ਸਰੋਪੜ ਕੇ ਚੱਲ ਜਾਵੇ,
ਸਗੋਂ ਜੇ ਇਹਨਾਂ ਨੂੰ ਕੋਈ ਪੁੱਛਦਾ ਨਾ ਵੀ ਕਿੱਥੇ ਚੱਲੇ ਹੋ ਤੇ ਜਵਾਬ ਦਿੰਦੇ ਕਹਿੰਦੇ ਜੀ ਅਸੀਂ ਤਾਂ ਰੋਪੜ ਨੂੰ ਚੱਲੇ ਹਾਂ, ਪ੍ਰਗਟ ਨਹੀਂ ਹੋਣ ਦਿੰਦੇ ਗੱਲ। ਜਿੰਨੇ ਸਿਪਾਹੀ ਨੇ ਉਹਨਾਂ ਨੂੰ ਵੀ ਸਿਖਾ ਦਿੱਤਾ ਕਿ ਕਹਿੰਦੇ ਜੀ ਅਸੀਂ ਤਾਂ ਰੋਪੜ ਨੂੰ ਚੱਲੇ ਹਾਂ, ਰੋਪੜ ਵਾਲੇ ਪਾਸੇ ਜਾ ਰਹੇ ਹਾਂ।
ਕਾਲੇ ਖਾਨ ਨਿਆਜ਼ ਤੇ ਦੇਨੇ,
ਕਾਲੇ ਖਾਨ ਨੇ ਉੱਥੇ ਕੋਈ ਭੇਟਾ ਚੜਾਉਣੀ ਹੈ, ਇਹਦਾ ਕੋਈ ਪੀਰ ਹੈ ਉਸ ਇਲਾਕੇ ਦੇ ਵਿੱਚ, ਕਾਲੇ ਖਾਂ ਤਾਂ ਚੱਲਿਆ ਰੋਪੜ ਦੇ ਇਲਾਕੇ ਵਿੱਚ, ਉਹਨੇ ਉੱਥੇ ਜਾ ਕੇ ਭੇਟਾ ਚੜਾਉਣੀ ਹੈ।
ਜੀ ਮੁਰਾਦ ਹਾਸਲ ਕਰ ਲੈਨੇ,
ਕਿਉਂਕਿ ਇਹਨੇ ਕੋਈ ਆਪਣੀ ਮੁਰਾਦ ਪੂਰੀ ਕਰ ਲਈ ਹੈ, ਉੱਥੇ ਕੋਈ ਪੀਰ ਹੈ ਰੋਪੜ ਦੇ ਇਲਾਕੇ ਵਿੱਚ, ਉਹ ਪੀਰ ਦੀ ਜਾ ਕੇ ਇਹਨੇ ਭੇਟਾ ਚੜਾਉਣੀ, ਉੱਥੇ ਜਾ ਕੇ ਇਹਨੇ ਸੁਖਣਾ ਸੁਖੀ ਸੀ, ਉਹ ਮੰਨਤ ਕਾਲੇ ਖਾਂ ਨੇ ਪੂਰੀ ਕਰਨੀ ਹੈ।
ਪੀਰ ਸਲਾਕਤ ਵਲੀ, ਪੀਰ ਸਲਾਖਤ ਵਲੀ ਵਿਸਾਲਾ,
ਉੱਥੇ ਕੋਈ ਸਲਾਖਤ ਪੀਰ ਹੈ ਜਿਹੜਾ ਬੜਾ ਵਲੀ, ਉਹਦੇ ਕੋਲ ਕਾਲੇ ਖਾਂ ਨੇ ਜਾ ਕੇ ਆਪਣੀ ਸਾਰੀ ਮੰਨਤ ਪੂਰੀ ਕਰਨੀ ਹੈ। ਇਸ ਕਰਕੇ ਆਪਣੇ ਲਸ਼ਕਰ ਸਮੇਤ ਕਾਲੇ ਖਾਂ ਉਸ ਪਾਸੇ ਚੱਲਿਆ ਹੈ।
ਲਾਪੁਰ ਤੇ ਜਬ ਕੋ ਇਤ ਚਾਲੇ ਭੇਦ ਨਾ ਦੇਤ ਕਈ ਇਸ ਵਾਲੇ।
ਜਦੋਂ ਦੇ ਲਾਹੌਰ ਤੋਂ ਚੜ ਕੇ ਆਏ ਨੇ ਕਾਲੇ ਖਾਂ ਦੇ ਸਮੇਤ ਜਿੰਨੀ ਫੌਜ ਆਈ ਹੈ, ਇਨ੍ਹਾਂ ਨੇ ਰਾਹ ਦੇ ਵਿੱਚ ਵੀ ਕਿਸੇ ਨੂੰ ਖਬਰ ਨਹੀਂ ਦਿੱਤੀ, ਗੁਪਤੋ ਗੁਪਤੀ ਆਏ ਨੇ। ਤੇ ਜੇ ਕੋਈ ਪੁੱਛਦਾ ਸੀ ਕਿੱਥੇ ਚੱਲੇ ਹੋ ਤੇ ਕਹਿੰਦੇ ਜੀ ਰੋਪੜ ਚੱਲੇ ਆ, ਉੱਥੇ ਜਾ ਕੇ ਅਸੀਂ ਆਪਣੀ ਮੰਨਤ ਜਿਹੜੀ ਆ ਉਹ ਪੂਰੀ ਕਰਨੀ ਆ, ਉੱਥੇ ਜਾ ਕੇ ਅਸੀਂ ਆਪਣੀ ਭੇਟਾ ਚੜਾਉਣੀ ਆ, ਬਸ ਇਹੀ ਕਹਿ ਕੇ। ਹਾਲਾਂਕਿ ਨੀਤੀ ਇਹ ਕਹਿੰਦੀ ਹੈ ਵੀ ਜਿੱਥੇ ਤੁਸੀਂ ਹਮਲਾ ਕਰਨ ਚੱਲੇ ਹੋ ਪਹਿਲਾਂ ਉਹਨਾਂ ਨੂੰ ਸੂਚਨਾ ਦੇਣੀ ਕਿ ਅਸੀਂ ਹਮਲਾ ਕਰਨ ਆ ਰਹੇ ਹਾਂ। ਇਹ ਨੀਤੀ ਕਹਿੰਦੀ ਹੈ, ਕੂਟਨੀਤੀ ਤੇ ਚੱਲ ਰਹੇ ਨੇ। ਰਾਤ ਨੂੰ ਵੀ ਹਮਲਾ ਕਰਨਾ ਨੀਤੀ ਇਜਾਜ਼ਤ ਨਹੀਂ ਦਿੰਦੀ, ਪਰ ਇਹ ਰਾਤ ਨੂੰ ਹਮਲਾ ਕਰਨ ਦੀ ਤਿਆਰੀ ਕਰ ਰਹੇ ਨੇ। ਇਸ ਤਰ੍ਹਾਂ ਗੁਪਤੋ ਗੁਪਤੀ ਇਹ ਗੱਲ ਪ੍ਰਗਟ ਨਹੀਂ ਕਰ ਰਹੇ, ਲਾਹੌਰ ਤੋਂ ਜਦੋਂ ਦੇ ਚੱਲੇ ਨੇ ਉਦੋਂ ਦੀ ਇਹੀ ਗੱਲ ਕਰਦੇ ਆ ਰਹੇ ਨੇ।
ਜਿਤਕ ਦੁਆਬੇ ਵਿਖੇ ਪਠਾਨ,
ਜਿਹੜੇ ਦੁਆਬੇ ਦੇ ਇਲਾਕੇ ਦੇ ਪਠਾਨ ਸੀ, ਜਿਹੜੇ ਦੁਆਬੇ ਚ ਰਹਿਣ ਵਾਲੇ ਸਨ,
ਕਾਰਨ ਠਾਨ,
ਉਹ ਜਿੰਨੇ ਪਠਾਨ ਸੀ ਉਹ ਵੀ ਇਹਨਾਂ ਨੇ ਇਕੱਠੇ ਕਰ ਲਏ, ਸਾਰੇ ਪਠਾਣਾ ਨੂੰ ਇਕੱਠੇ ਕਰਕੇ ਆਪਣੇ ਨਾਲ ਜੋੜ ਲਿਆ।
ਅਦਕ ਬਾਇਨੀ ਕਰੀ ਬਟੋਰ, ਕਿਤਕ ਆਏ ਮਿਲ ਲੂਟਨ ਲੋਰ।
ਬਹੁਤ ਸਾਰੀ ਫੌਜ ਇਹਨਾਂ ਨੇ ਇਕੱਠੀ ਕਰ ਲਈ ਤੇ ਕਈ ਲੁਟੇਰੇ ਵੀ ਆ ਕੇ ਇਹਨਾਂ ਨਾਲ ਰਲ ਗਏ ਫੌਜ ਦੇ ਨਾਲ, ਲੁੱਟ ਕਸੁੱਟ ਕਰਨ ਵਾਸਤੇ ਕਿ ਜਦੋਂ ਹਮਲਾ ਹੋਵੇਗਾ ਤੇ ਕਰਤਾਰਪੁਰ ਨਗਰ ਵਿੱਚ ਜਿਹੜੀ ਲੁੱਟ ਹੋਵੇਗੀ ਉਹ ਲੁੱਟ ਸਾਡੀ ਮਾਫ਼ ਹੋਵੇਗੀ। ਏਦਾਂ ਲੁੱਟ ਕਸੁੱਟ ਕਰਨ ਵਾਸਤੇ ਕਈ ਲੁਟੇਰੇ ਵੀ ਇਹਨਾਂ ਨਾਲ ਆ ਰਲੇ।
ਕਾਲੇ ਖਾਂ ਸਭ ਕੋ ਸਨਮਾਨੈ,
ਕਾਲੇ ਖਾਂ ਜਿਹੜਾ ਵੀ ਕੋਈ ਆਉਂਦਾ ਸਾਰਿਆਂ ਦਾ ਸਨਮਾਨ ਕਰਦਾ, ਸਾਰਿਆਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਰਿਹਾ।
ਖਾਣ ਪਾਣ ਦੇ ਮਿਰਦੁਲ ਬਖਾਨਾ,
ਉਹਨਾਂ ਨੂੰ ਖਾਣ ਪਾਣ ਨੂੰ ਵਧੀਆ ਲੰਗਰ ਪ੍ਰਸ਼ਾਦਾ ਭੋਜਨ ਦਿੰਦਾ ਤੇ ਮਿੱਠੇ ਮਿੱਠੇ ਬੋਲ ਬੋਲ ਕੇ ਉਹਨਾਂ ਨੂੰ ਆਪਣੇ ਨਾਲ ਰਲਾਉਂਦਾ ਕਾਲੇ ਖਾਂ।
ਲਸ਼ਕਰ ਬਦੋ ਦੇਖ ਕਰ ਫੁੱਲਾ,
ਲਸ਼ਕਰ ਬਹੁਤ ਵੱਡਾ ਹੋ ਗਿਆ ਕਾਲੇ ਖਾਂ ਦਾ, ਫੌਜਾਂ ਬੜੀਆਂ ਇਕੱਠੀਆਂ ਹੋ ਗਈਆਂ। ਵੇਖ ਕੇ ਦਾ ਮਨ ਹੰਕਾਰ ਨਾਲ ਫੁੱਲ ਗਿਆ ਕਾਲੇ ਖਾਂ ਦਾ, ਜਦੋਂ ਬੜਾ ਵੱਡਾ ਲਸ਼ਕਰ ਵੇਖਿਆ ਹਜ਼ਾਰਾਂ ਦੀ ਗਿਣਤੀ ਵਿੱਚ, ਵੇਖ ਕੇ ਅਹੰਕਾਰ ਦੇ ਨਾਲ ਇਹਦੀ ਛਾਤੀ ਚੌੜੀ ਹੋ ਗਈ।
ਜੰਗ ਕਰਨ ਕੋ ਚਿਤੀ ਅਨੁਕੂਲਾ,
ਹੁਣ ਜੰਗ ਕਰਨ ਵਾਸਤੇ ਇਹਦਾ ਮਨ ਅਨੁਕੂਲ ਹੋ ਗਿਆ ਪੂਰਨ ਤੌਰ ਤੇ ਕਿ ਹੁਣ ਜੰਗ ਲੜ ਕੇ ਕੌਣ ਜਿੱਤ ਸਕਦਾ ਮੇਰੇ ਨਾਲ, ਏਡਾ ਵੱਡਾ ਦਲ ਹੈ ਮੇਰੇ ਕੋਲ, ਏਡੀ ਵੱਡੀ ਫੌਜ ਹੈ, ਕੌਣ ਹੈ ਭਲਾ ਜਿਹੜਾ ਹੁਣ ਮੇਰੇ ਸਾਹਮਣੇ ਮੁਕਾਬਲਾ ਕਰਕੇ ਅੜ ਸਕੇ।
ਜਿਹੜਿਓ ਨਿਸਾ ਮੈਂ ਬਜੇ ਨਿਸ਼ਾਨ,
ਇਹਨੇ ਰਾਤ ਨੂੰ ਹੀ ਤਿਆਰੀ ਕਰ ਲਈ ਚੜਾਈ ਦੀ, ਰਾਤ ਨੂੰ ਹੀ ਚੜਿਆ ਜਲੰਧਰ ਤੋਂ ਤੇ ਨਗਾਰੇ ਵਜਾ ਕੇ ਚੱਲਿਆ।
ਦਛਿਨ ਪਾਏ ਦੀਨ ਕਿਕਾਨ,
ਉਸੇ ਵੇਲੇ ਜਦੋਂ ਨਗਾਰਿਆਂ ਤੇ ਚੋਭਾਂ ਵੱਜੀਆਂ ਸੁਣਦਿਆਂ ਸਾਰ ਸਿਪਾਹੀਆਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਕੇ ਕਮਰ ਕੱਸੇ ਕਰ ਲਏ।
ਗੁਲਕਾਂ ਗਨ ਬਰੂਦ ਵਰਤਾਏ,
ਗੋਲੀਆਂ ਬਾਰੂਦ ਦੇ ਕੁੱਪੇ ਭਰ ਭਰ ਕੇ ਸਾਰੇ ਸਿਪਾਹੀਆਂ ਵਿੱਚ ਵੰਡ ਦਿੱਤੇ।
ਪੁਰਤੇ ਨਿਕਟ ਪੁਰਤੇ ਵੈਰ ਨਿਕਟ ਚਿਤ ਥਾਏ,
ਤੇ ਨਗਰ ਤੋਂ ਬਾਹਰ ਨਿਕਲ ਕੇ ਇੱਕ ਥਾਂ ਤੇ ਟਿਕ ਕੇ ਪਹਿਲਾਂ ਇਹਨਾਂ ਨੇ ਸਾਰੀ ਫੌਜ ਇਕੱਠੀ ਕਰਕੇ ਉਹਨਾਂ ਦਾ ਮੁਆਇਨਾ ਕੀਤਾ।
ਅਰਧ ਲਾ ਕੇ ਅਰਧੋਏ ਹਜ਼ਾਰ,
50,000 ਫੌਜ ਕਾਲੇ ਖਾਂ ਦੀ ਸੀ, 2,000 ਸਿਪਾਹੀ ਜਿਹੜੇ ਸੀ ਉਹ ਖੋਜੇ ਅਨਵਰ ਖਾਂ ਦੇ ਸਨ, 52,000 ਇਹਨਾਂ ਦੀ ਆਪਣੀ ਫੌਜ ਆ ਜਿਹੜੀ ਚੜ ਕੇ ਆਈ ਹੈ।
ਕਾਲੇ ਖਾਂ ਸਾਤੇ ਅਸਵਾਰ,
ਜਿਹੜੇ 52,000 ਸਿਪਾਹੀ ਨੇ ਤਾਂ ਕਾਲੇ ਖਾਂ ਦੇ ਨਾਲ ਚੜ ਕੇ ਆਏ ਨੇ ਲਾਹੌਰ ਤੋਂ।
ਸੈਨਾ ਸੰਸਰ ਕਾਦਸ਼ ਆਨ,
ਤੇ 11,000 ਫੌਜ ਜਿਹੜੀ ਹੋਰ ਆ ਕੇ ਇਹਨਾਂ ਨਾਲ ਰਲੀ ਹੈ।
ਕੁਤਬ ਖਾਨ ਕੇ ਸੰਗ ਪਿਆਨ,
ਜਿਹੜੀ 11,000 ਫੌਜ ਆ ਉਹ ਕੁਤਬ ਖਾਂ ਦੇ ਨਾਲ ਚੜ ਕੇ ਚੱਲੀ। 52,000 ਫੌਜ ਕਾਲੇ ਖਾਂ ਨਾਲ ਹੈ ਤੇ 11,000 ਫੌਜ ਜਿਹੜੀ ਹੈ ਉਹ ਕਾਲੇ ਖਾਂ ਦੇ ਨਾਲ ਕੁਤਬ ਖਾਂ ਜਿਹੜਾ ਸੂਬਾ ਜਲੰਧਰ ਹੈ ਉਹਦੇ ਨਾਲ ਚੜ ਕੇ ਚੱਲੀ ਹੈ।
ਸਭ ਦੁਆਬੇ ਤੇ ਕਰੀਬ ਟੋਰ,
ਤੇ ਜਿਹੜੀ ਦੁਆਬੇ ਦੇ ਇਲਾਕੇ ਚੋਂ ਪਠਾਣਾਂ ਦੀ ਫੌਜ ਇਕੱਠੀ ਕੀਤੀ ਇਹਨਾਂ ਨੇ, ਪਠਾਣ ਬੁਲਾਏ ਹਨ।
ਜੰਮੂ ਸਾਂਸਰ ਦੋਏ ਦਸ ਓਰ,
12,000 ਫੌਜ ਉਹਨਾਂ ਦੀ ਰਲ ਗਈ, 12,000 ਸਿਪਾਹੀ ਉਹਨਾਂ ਦੇ ਨਾਲ ਆ ਰਲੇ ਹਨ।
ਸਗਰੀ ਭਈ 75,000,
ਇੱਦਾਂ ਸਾਰੀ ਫੌਜ ਦੀ ਜਦੋਂ ਗਿਣਤੀ ਕਰੀਏ ਤੇ 75,000 ਫੌਜ ਬਣ ਗਈ।
ਅਪਰ ਸੈਂਕੜੇ ਮਿਲੇ ਅਸਵਾਰ,
75,000 ਫੌਜ ਉਹ ਸੀ ਜਿਹੜੀ ਲੜਨ ਵਾਲੀ ਸੀ, 52 ਹਜ਼ਾਰ ਫੌਜ ਹੋ ਗਈ ਕਾਲੇ ਖਾਂ ਦੇ ਨਾਲ ਆਈ ਹੋਈ, 11 ਹਜ਼ਾਰ ਫੌਜ ਜਿਹੜੀ ਸੀ ਉਹ ਇਹਦੇ ਨਾਲ ਕੁਤਬ ਖਾਂ ਨਾਲ ਚੜ੍ਹ ਕੇ ਚੱਲੀ ਤੇ 12 ਹਜ਼ਾਰ ਪਠਾਨ ਆ ਰਲੇ ਨੇ। ਇਹਦੇ ਤੋਂ ਇਲਾਵਾ 75 ਹਜ਼ਾਰ ਫੌਜ ਤੋਂ ਇਲਾਵਾ ਹੋਰ ਵੀ ਜਿਹੜੀ ਲੁੱਟ ਕਸੁੱਟ ਕਰਨ ਵਾਲੀ ਧਾੜਵੀਆਂ ਦੀ ਲੁੱਟ ਕਸੁੱਟ ਕਰਨ ਵਾਲੇ ਲੁਟੇਰੇ ਨੇ ਜਿਹੜੇ ਉਹ ਆ ਰਲੇ ਨੇ, ਉਹ ਗਿਣਤੀ ਤੋਂ ਬਾਹਰ ਹਨ।
ਮਿਲੇ ਅਣਜਿਤ ਕਿਤੇ ਤੁਰਕ,
ਸੈਂਕੜੇ ਤੁਰਕ ਜਿਹੜੇ ਨੇ ਅਸਵਾਰ ਆਣ ਰਲੇ ਨੇ ਤੇ ਘੋੜ ਸਵਾਰ ਨੇ ਸਾਰੇ।
ਪ੍ਰੇਰੇ ਕਾਲ ਹੋਣ ਕੋ ਗਰਕ,
ਕਹਿੰਦੇ ਮਾਨੋ ਕਾਲ ਦੇ ਪ੍ਰੇਰੇ ਹੋਏ, ਮੌਤ ਦੇ ਪ੍ਰੇਰੇ ਹੋਏ ਤੇ ਗਰਕ ਹੋਣ ਵਾਸਤੇ ਇਕੱਠੇ ਹੋ ਕੇ ਆ ਗਏ ਨੇ ਤੁਰਕ।
ਕਿਤਕ ਊਨ ਬਾ ਲਸ਼ਕਰ ਲਾਕ ਲੈ ਕਰ ਸਾਥ ਜੰਗ ਅਬਲਾਕ,
ਕਹਿੰਦੇ 1 ਲੱਖ ਫੌਜ ਤੋਂ ਕੁਝ ਕੁ ਘੱਟ ਰਹਿ ਗਏ, ਯਾਨੀ ਕਿ 90,000 ਦੇ ਨੇੜੇ ਤੇੜੇ ਤਾਂ ਫੌਜ ਇਹਨਾਂ ਨੇ ਇਕੱਠੀ ਕਰ ਲਈ, 1 ਲੱਖ ਤੋਂ ਥੋੜੀ ਜੀ ਫੌਜ ਘੱਟ ਰਹਿ ਗਈ। ਏਡਾ ਵੱਡਾ ਭਾਰੀ ਦਲ ਲੈ ਕੇ ਆਪਣੇ ਨਾਲ ਕਾਲੇ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਚੜ੍ਹਾਈ ਕੀਤੀ ਹੈ।
ਮਿਸਲਨ ਬਜੇ ਨਗਾਰੇ,
ਜੰਗ ਦੀ ਅਭਲਾਖਾ ਲੈ ਕੇ ਚੱਲ ਪਏ, ਮਿਸਲਾਂ ਬਣਾ ਦਿੱਤੀਆਂ ਵੱਖੋ ਵੱਖਰੀਆਂ ਤੇ ਮਿਸਲਾਂ ਬਣਾ ਕੇ ਉਹਨਾਂ ਨੇ ਮਿਸਲਾਂ ਟੋਰੀਆਂ, ਸਭ ਮਿਸਲਾਂ ਦੇ ਵੱਖੋ ਵੱਖਰੇ ਨਗਾਰੇ ਤੇ ਨਿਸ਼ਾਨ ਝੂਲ ਪਏ।
ਇਕਸੇ ਨਗਰ ਹੋਏ ਸਭ ਤਿਆਰੇ,
ਨਗਰ ਤੋਂ ਬਾਹਰ ਤਿਆਰ ਹੋ ਕੇ ਨਿਕਲੇ ਨੇ ਜਲੰਧਰ ਤੋਂ।
ਪੀਵਤ ਮਿਲ ਸ਼ਰਾਬ ਮਤਵਾਰੇ,
ਸਾਰੇ ਮਿਲ ਕੇ ਸ਼ਰਾਬਾਂ ਪੀਂਦੇ ਨੇ ਤੇ ਸ਼ਰਾਬਾਂ ਦੇ ਨਸ਼ੇ ਚ ਮਤਵਾਲੇ ਹੋਏ ਜਾਂਦੇ ਨੇ।
ਆਕ ਅਟਪਟੇ ਕਰਦੇ ਉਚਾਰੇ,
ਸ਼ਰਾਬ ਦੇ ਨਸ਼ੇ ਵਿਚ ਅਟਪਟੇ ਜੇ ਬੋਲ ਬੋਲਦੇ ਜਾਂਦੇ ਨੇ, ਜਿਹੜੇ ਬੋਲਾਂ ਦਾ ਕੋਈ ਵਜਨ ਨਹੀਂ, ਇਹੋ ਜੇ ਅਟਪਟੇ ਜੇ ਬੋਲ ਸ਼ਰਾਬ ਪੀ ਕੇ ਬੋਲਦੇ ਜਾਂਦੇ ਨੇ।
ਸਾਗਰ ਮਨੋ ਉਛਲ ਕਰ ਚਾਲਾ, ਗਮਨਿਓ ਲਸ਼ਕਰ ਏਵ ਬਿਸਾਲਾ,
ਕਹਿੰਦੇ ਮਾਨੋ ਜਿਵੇਂ ਸਮੁੰਦਰ ਉਛਲ ਕੇ ਚੱਲਿਆ ਹੋਵੇ, ਏਦਾਂ ਏਡਾ ਵੱਡਾ ਲਸ਼ਕਰ, 1 ਲੱਖ ਦੇ ਨੇੜੇ ਫੌਜ ਹੈ, ਕਿੱਡਾ ਵੱਡਾ ਲਸ਼ਕਰ ਹੋਵੇਗਾ, ਏਡਾ ਵੱਡਾ ਲਸ਼ਕਰ ਕਹਿੰਦੇ ਉਮੜ ਕੇ ਚੱਲਿਆ ਹੈ।
ਉਡੀ ਧੂਲ ਛਾ ਦਿਓ ਅਸਮਾਨਾ,
ਇਹਨਾਂ ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡੀ ਹੈ ਤੇ ਮਿੱਟੀ ਉੱਡ ਕੇ ਅਸਮਾਨ ਵਿਚ ਛਾ ਗਈ ਹੈ।
ਕਰਨ ਨੈਣ ਮੈਂ ਪਰੈ ਮਾਨਾ,
ਇੰਨੀ ਜ਼ਿਆਦਾ ਧੂੜ ਤੇ ਮਿੱਟੀ ਉੱਡੀ ਆ ਵੀ ਅੱਖਾਂ ਚ ਪੈਂਦੀ ਹੈ, ਕੰਨਾਂ ਦੇ ਵਿੱਚ ਧੂੜੀ ਉੱਡ ਉੱਡ ਕੇ ਪੈਂਦੀ ਹੈ।
ਉਡਗਨ ਚੰਦ ਨਾ ਪਰੈ ਦਿਖਾਏ,
ਆਕਾਸ਼ ਵਿਚ ਨਾ ਤਾਰੇ ਦਿਸਦੇ ਨੇ ਨਾ ਚੰਦਰਮਾ, ਰਾਤ ਨੂੰ ਚੱਲੇ ਸੀ ਨਾ ਚੜ ਕੇ, ਕਹਿੰਦੇ ਇੰਨੀ ਜ਼ਿਆਦਾ ਧੂੜ ਉੱਡੀ ਆ ਵੀ ਨਾ ਚੰਦਰਮਾ ਦਿਸਦਾ ਤੇ ਨਾ ਹੀ ਤਾਰੇ ਦਿਸਦੇ ਨੇ।
ਮਨੋ ਘਟਾ ਚੋਂ ਦੀ ਸ਼ਿਕੇਰੇ ਆਏ,
ਏਦਾਂ ਲੱਗਦਾ ਜਿਵੇਂ ਕਾਲੇ ਰੰਗ ਦੇ ਬੱਦਲ, ਕਾਲੇ ਰੰਗ ਦੀ ਘਟਾ ਚਾਰੇ ਪਾਸਿਓਂ ਛਾ ਕੇ ਆ ਗਈ ਹੋਵੇ।
ਚਲਿਓ ਸ਼ਲਭ ਦਲ ਬ੍ਰਿੰਦ ਮਨਿੰਦ,
ਕਹਿੰਦੇ ਏਦਾਂ ਬੜਾ ਵੱਡਾ ਦਲ ਇਹਨਾਂ ਦਾ ਚੜ ਕੇ ਚੱਲਿਆ ਹੈ।
ਸਿੰਧੂ ਐ ਸ਼੍ਰੀ ਹਰਗੋਬਿੰਦ,
ਕਹਿੰਦੇ ਟਿੱਡੀ ਦਲ ਚੜ ਕੇ ਚੱਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਮੁੰਦਰ ਨੇ, ਇਹ ਟਿੱਡੀਆਂ ਦਾ ਦਲ ਚੱਲਿਆ ਚੜ ਕੇ ਸਮੁੰਦਰ ਦੇ ਉੱਤੇ।
ਬੋਡ ਬੋਡ ਸਗਰੇ ਮਰ ਜਾ,
ਜਦੋਂ ਟਿੱਡੀਆਂ ਦਾ ਦਲ ਸਮੁੰਦਰ ਵੱਲ ਚੜ ਕੇ ਜਾਂਦਾ ਨਾ, ਫਿਰ ਸਮੁੰਦਰ ਵਿਚ ਡੁੱਬ ਡੁੱਬ ਕੇ ਸਾਰੇ ਮਰ ਜਾਂਦੀਆਂ ਨੇ ਉਹ ਟਿੱਡੀਆਂ।
ਫਿਰ ਹੋਮਨ ਕੋ ਥਾਂ ਨਾ ਪੈ,
ਉਹਨਾਂ ਨੂੰ ਟਿਕ ਕੇ ਖਲੋਣ ਦੀ ਥਾਂ ਨੀ ਮਿਲਦੀ। ਏਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਸਮੁੰਦਰ ਤੁਲ ਨੇ ਤੇ ਇਹ ਟਿੱਡੀ ਦਲ ਦੇ ਸਮੇਤ ਚੱਲੇ ਨੇ, ਜਿਨ੍ਹਾਂ ਸਾਰਿਆਂ ਨੇ ਉੱਥੇ ਜਾ ਕੇ ਡੁੱਬ ਡੁੱਬ ਕੇ ਮਰਨਾ, ਭਾਵ ਗੁਰੂ ਸਾਹਿਬ ਦੇ ਖੱਪਰੇ ਤੀਰਾਂ ਨਾਲ ਇਹਨਾਂ ਨੇ ਮਰਨਾ ਹੈ।
ਲਸ਼ਕਰ ਸੰਗ ਲਏ ਇਮ ਸਾਰਾ, ਕਾਲੇ ਖਾਂ ਗਮਨਿਓ ਮੁਦ ਧਾਰਾ,
ਇੱਦਾਂ ਇਹ ਬੜਾ ਵੱਡਾ ਭਾਰੀ ਲਸ਼ਕਰ ਲੈ ਕੇ ਕਾਲੇ ਖਾਂ ਬੜੀ ਖੁਸ਼ੀ ਨਾਲ ਆਪਣੇ ਅੰਦਰ ਦੀ ਬੜੀ ਭਾਰੀ ਖੁਸ਼ੀ ਜ਼ਾਹਰ ਕਰਦਿਆਂ ਚੜ ਕੇ ਚੱਲਿਆ।
ਭਏ ਕੁਸ਼ਗਨ ਤੋਂ ਮਰਨ ਜਿਨਾ ਮੈਂ,
ਜਦੋਂ ਇਹ ਚੜਿਆ ਨਾ ਤੇ ਮਾੜੇ ਸਗਨ ਦਿਸੇ ਇਹਨਾਂ ਨੂੰ, ਉਹ ਮਾੜੇ ਸਗਨ ਜਿਹੜੇ ਸੀ ਇਹਨਾਂ ਨੂੰ ਜਣਾਉਂਦੇ ਸੀ ਵੀ ਉੱਥੇ ਜਾ ਕੇ ਤੁਸੀਂ ਮਰਨਾ ਹੀ ਆ, ਹਾਲੇ ਵੀ ਚੰਗਾ ਜੇ ਤੁਸੀਂ ਨਾ ਜਾਓ ਤਾਂ ਚੰਗਾ। ਉਹ ਜਿਹੜੇ ਮਾੜੇ ਸਗਨ ਨੇ ਇਹਨਾਂ ਦੀ ਮੌਤ ਦਾ ਚਿੰਨ ਇਹਨਾਂ ਨੂੰ ਜਣਾਉਂਦੇ ਨੇ, ਨਜ਼ਾਰਾ ਦਿਖਾਉਂਦੇ ਨੇ।
ਬਾਮ ਬਿਲੋ ਚਿੰਨ ਸਾਫਰ ਕਾਵੈ,
ਜਦੋਂ ਚੜ ਕੇ ਚੱਲੇ ਤੇ ਇਹਨਾਂ ਦੀਆਂ ਖੱਬੀਆਂ ਅੱਖਾਂ ਫਰਕਣ ਲੱਗ ਪਈਆਂ, ਇੱਕ ਦੀਆਂ ਨਹੀਂ ਕਈਆਂ ਦੀਆਂ ਖੱਬੀਆਂ ਅੱਖਾਂ ਫਰਕੀਆਂ ਹਨ।
ਸ਼ਿਵਾ ਅਸ਼ਿਵਾ ਸਮੁੱਖ ਕੋ ਧਾਮੈ,
ਅਗਲੇ ਪਾਸਿਓਂ ਲੂੰਬੜੀਆਂ ਬੋਲਦੀਆਂ ਨੇ, ਗਿੱਦੜ ਬੋਲਦੇ ਨੇ ਤੇ ਗਿੱਦੜ ਬੜੇ ਭਿਆਨਕ ਜੀ ਆਵਾਜ਼ ਵਿੱਚ ਬੋਲਦੇ ਨੇ, ਇਹ ਵੀ ਮਾੜਾ ਸਗਨ ਇਹਨਾਂ ਨੂੰ ਸੁਣਿਆ।
ਮੁਕਤੇ ਅਗਨੀ ਬੰਮਤ ਦਿਖਾ ਮੈਂ,
ਜਿਹੜੇ ਗਿੱਦੜ ਆਦਿਕ ਨੇ ਮਾਨੋ ਆਪਣੇ ਮੂੰਹ ਤੋਂ ਅਗਨੀ ਵਿਖਾਉਂਦੇ ਨੇ, ਅੱਗ ਪ੍ਰਗਟ ਕਰਕੇ ਵਿਖਾਉਂਦੇ ਹਨ।
ਉਲਕਾ ਪਾਤ ਉਤ ਬੋ ਤੇਰੇ,
ਫਿਰ ਉੱਲੂ ਜਿਹੜੇ ਨੇ ਉਲਕਾ ਪਾਤ ਹੋ ਰਿਹਾ, ਉੱਲੂ ਉੱਡ ਉੱਡ ਕੇ ਇਹਨਾਂ ਦੇ ਸਿਰ ਦੇ ਉੱਤੇ ਮਡਰਾਉਂਦੇ ਨੇ।
ਬੋਲਤ ਹੈ ਉਹ ਲੋਕ ਚੋਂ ਫੇਰੇ,
ਚਾਰੇ ਪਾਸੇ ਉੱਲੂਆਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ, ਵੀ ਮਾੜਾ ਸਗਨ ਮੰਨਿਆ। ਕਹਿੰਦੇ ਉੱਲੂਆਂ ਦੇ ਬੋਲਣ ਦੀ ਆਵਾਜ਼ ਇਹਨਾਂ ਨੂੰ ਸੁਣੀ ਜਾ ਰਹੀ ਹੈ।
ਮਰਿਓ ਤੋ ਕੋ ਨਗਰ ਮਜਾਰੇ, ਰੁਦਨ ਸੁਣਾ ਹੈ ਬੋ ਨਾਰੇ।
ਅੱਗੇ ਜਦੋਂ ਥੋੜਾ ਜਿਹਾ ਆਏ ਤੇ ਇੱਕ ਪਿੰਡ ਦੇ ਵਿੱਚ ਕੋਈ ਮਰਿਆ ਹੋਇਆ ਸੀ, ਰਾਤ ਨੂੰ ਮੌਤ ਹੋ ਗਈ ਕਿਸੇ ਦੀ, ਤੇ ਬਹੁਤ ਸਾਰੀਆਂ ਇਸਤਰੀਆਂ ਦੁਫੱਥੜੇ ਮਾਰ ਕੇ ਪਿੱਟ ਕੇ ਸਰੀਰ ਨੂੰ ਰੋ ਰਹੀਆਂ ਸੀ, ਉਹਨਾਂ ਦੇ ਰੋਣ ਦੀ ਆਵਾਜ਼ ਸੁਣੀ, ਇਹ ਵੀ ਬਦ ਸ਼ਗਨ ਮਾੜਾ ਸਗਨ ਇਹਨਾਂ ਦੇ ਸਾਹਮਣੇ ਆਇਆ।
ਪੈਂਦਾ ਕੁਤਮ ਖਾਨ ਬਲਵਾਨਾ,
ਪਰ ਇਹਨਾਂ ਨੇ ਮਾੜੇ ਸਗਨਾਂ ਨੂੰ ਵੇਖਿਆ, ਕਈਆਂ ਨੇ ਆਖਿਆ ਵੀ ਸਗਨ ਮਾੜੇ ਨਜ਼ਰ ਆ ਰਹੇ ਨੇ, ਪਤਾ ਨੀ ਉੱਥੇ ਕੀ ਬਣੇਗਾ ਕੀ ਹੋਵੇਗਾ। ਫਿਰ ਵੀ ਕਹਿੰਦੇ ਸਾਡੇ ਕੋਲ ਏਡੀ ਵੱਡੀ ਫੌਜ ਹੈ, ਸਾਡਾ ਭਲਾ ਕਿਸੇ ਨੇ ਕੀ ਵਿਗਾੜਨਾ। ਏਦਾਂ ਕਹਿ ਕੇ ਟੁਰ ਪਏ ਪੈਂਦੇ ਖਾਂ। ਕੁਤਬ ਖਾਨ ਜਿਹੜਾ ਬੜਾ ਬਲੀ ਹੈ, ਬਲਵਾਨ ਹੈ,
ਇਹਨੇ ਸੰਗ ਖਾਨ ਅਸਮਾਨਾ,
ਪੈਂਦੇ ਖਾਂ ਨੇ ਆਪਣੇ ਜਵਾਈ ਅਸਮਾਨ ਖਾਂ ਨੂੰ ਵੀ ਆਪਣੇ ਨਾਲ ਘੋੜੇ ਤੇ ਚੜਾਇਆ ਹੋਇਆ ਤੇ ਲਿਆ ਹੋਇਆ ਹੈ।
ਮਸਲਤ ਕਰਤ ਲੜਨ ਕੀ ਚਾਲੇ,
ਰਾਹ ਦੇ ਵਿੱਚ ਲੜਾਈ ਦੀ ਸਲਾਹ ਕਰਦੇ ਜਾਂਦੇ ਵੀ ਆਪਾਂ ਲੜਾਈ ਕਿਵੇਂ ਕਰਨੀ ਹੈ, ਕਿੱਦਾਂ ਹਮਲਾ ਕਰਨਾ, ਕਿਵੇਂ ਜੰਗ ਕਰਨਾ, ਏਦਾਂ ਦੀਆਂ ਮਸਲਤਾਂ ਕਰਦੇ ਰਸਤੇ ਚ ਜਾ ਰਹੇ ਨੇ।
ਮਾਰਗ ਅਰਧ ਗਏ ਚੱਲ ਜਬੈ,
ਚੱਲ ਕੇ ਜਦੋਂ ਅੱਧਾ ਕ ਪੈਂਡਾ ਤੈਅ ਕਰਕੇ ਆ ਗਏ,
ਮਿਲਿਓ ਮਲਕ ਦਾ ਤਾਰ ਸੋ ਤਬੈ,
ਅੱਗੇ ਇਹਨਾਂ ਨੂੰ ਇੱਕ ਹੋਰ ਬੰਦਾ ਮਿਲਿਆ, ਉਹਦਾ ਨਾਂ ਸੀ ਮਲਕ ਦਾ ਤਾਰ, ਉਹ ਅੱਗੋਂ ਇਹਨਾਂ ਨੂੰ ਆ ਰਲਿਆ।
ਕੁਛ ਕਸੈਨ ਹੈ ਜਿਸ ਕੇ ਸੰਗ,
ਇਹਦੇ ਨਾਲ ਵੀ ਕੁਝ ਕੁ ਫੌਜ ਸੀ ਮਲਕ ਦਤਾਰ ਦੇ ਨਾਲ।
ਕੁਤਬ ਖਾਨ ਕੋ ਪ੍ਰਾਤ ਸੁਅੰਗ,
ਇਹ ਰਿਸ਼ਤੇ ਦੇ ਵਿੱਚ ਕੁਤਬ ਖਾਨ ਦਾ ਭਰਾ ਹੀ ਲੱਗਦਾ ਸੀ, ਮਲਕ ਦਤਾਰ ਜਿਹੜਾ ਸੀ ਇਹ ਵੀ ਰਿਸ਼ਤੇ ਵਿੱਚ ਕਿਤੇ ਕੁਤਬ ਖਾਨ ਦਾ ਕੋਈ ਭਰਾ ਲੱਗਦਾ ਸੀ।
ਕਰ ਸਲਾਮ ਕੋ ਬੂਜਤ ਖਰਿਓ, ਕਿਤ ਕੋ ਸਬਨ ਪਿਆ ਨਾ ਕਰਿਓ।
ਮਲਕ ਦਤਾਰ ਨੇ ਅੱਗੋਂ ਇਹਨਾਂ ਨੂੰ ਸਲਾਮ ਕੀਤੀ ਤੇ ਪੁੱਛਣ ਲੱਗਾ, ਕਹਿੰਦਾ ਮਹਾਰਾਜ ਅੱਜ ਰਾਤ ਨੂੰ ਕਿੱਧਰ ਚੜਾਈਆਂ ਕੀਤੀਆਂ ਹੋਈਆਂ, ਅੱਜ ਰਾਤ ਨੂੰ ਤੁਸੀਂ ਕਿੱਧਰ ਨੂੰ ਜਾ ਰਹੇ ਹੋ?
ਕਾਲੇ ਖਾਂ ਬੋਲਿਓ ਗਰਬਾਏ,
ਕਾਲੇ ਖਾਂ ਬੜੇ ਹੰਕਾਰ ਦੇ ਵਿੱਚ ਅੱਗੋਂ ਬੋਲਿਆ,
ਕਿਹਰ ਬਲੀ ਰਹਿ ਸਿਥਾਏ,
ਕਹਿੰਦਾ ਮਲਕ ਦਤਾਰ ਜੀ ਇੱਥੇ ਨਾ ਕੁਝ ਦੂਰੀ ਤੇ ਅੱਗੇ ਇੱਕ ਬੜਾ ਬਲ ਵਾਲਾ ਸ਼ੇਰ ਰਹਿੰਦਾ, ਬੜਾ ਤਾਕਤ ਵਾਲਾ ਸ਼ੇਰ ਰਹਿੰਦਾ ਹੈ,
ਬਹੁਤ ਜੀਵ ਸੰਘਾਰਨ ਕਰੇ,
ਬੜੇ ਜੀਵ ਸੰਘਾਰੇ ਨੇ, ਬੜੇ ਜੀਵਾਂ ਨੂੰ ਉਹਨੇ ਮਾਰਿਆ ਹੈ।
ਕੋ ਬਲ ਧਰ ਨਾ ਅੱਗੇ ਅਰੇ,
ਕੋਈ ਵੀ ਬਲ ਧਾਰ ਕੇ ਉਹਦੇ ਸਾਹਮਣੇ ਅੱਗੇ ਅੜ ਨਹੀਂ ਸਕਿਆ। ਇਹਨੇ ਨਾਂ ਤਾਂ ਨਹੀਂ ਲਿਆ ਗੁਰੂ ਸਾਹਿਬ ਦਾ, ਕਹਿੰਦਾ ਜੀ ਸ਼ੇਰ ਆ ਉਹਦਾ ਸ਼ਿਕਾਰ ਖੇਡਣ ਚੱਲੇ ਆ, ਬੜੇ ਹੰਕਾਰ ਦੇ ਨਾਲ, ਕਹਿੰਦਾ ਉਹਨੇ ਬੜੇ ਜਾਨਵਰ ਮਾਰ ਦਿੱਤੇ ਨੇ, ਬੜੇ ਜੀਵ ਮਾਰ ਦਿੱਤੇ ਨੇ, ਔਰ ਉਹਦੇ ਸਾਹਮਣੇ ਕੋਈ ਵੀ ਖਲੋ ਕੇ ਨਹੀਂ ਅੜਦਾ।
ਜਿਸਕੇ ਹਿਤ ਸ਼ਿਕਾਰ ਕੋ ਚਾਲੇ,
ਉਹਦਾ ਸ਼ਿਕਾਰ ਖੇਡਣ ਚੱਲੇ, ਸ਼ੇਰ ਦਾ ਸ਼ਿਕਾਰ ਖੇਡਣ, ਹੰਕਾਰ ਦੇ ਵਿੱਚ ਆ ਕੇ ਨਾ, ਹਉਮੈ ਵਿੱਚ ਆ ਕੇ ਕਾਲੇ ਖਾਂ ਕਹਿੰਦਾ ਇੱਕ ਸ਼ੇਰ ਦਾ ਸ਼ਿਕਾਰ ਖੇਡਣ ਚੱਲੇ ਆ।
ਅਬ ਸੰਘਾਰੈ ਖੋਜ ਬਿਸਾਲੇ,
ਹੁਣ ਉਹਨੂੰ ਲੱਭ ਕੇ ਅੱਗੇ ਜਾ ਕੇ ਉਹਦੀ ਭਾਲ ਕਰਕੇ ਉਹਦਾ ਸੰਘਾਰ ਕਰਾਂਗੇ।
ਨਿਮ ਕਹਿ ਸੁਣ ਕਰ ਹਰਕ ਕਰੰਤੇ,
ਕਹਿ ਸੁਣ ਕੇ ਨਾ ਬੜੇ ਖੁਸ਼ ਹੁੰਦੇ, ਮਾਰ ਕੇ ਟਾਰਾਂ ਹੱਸਦੇ ਨੇ ਉੱਚੀ ਉੱਚੀ ਆਵਾਜ਼ ਵਿੱਚ, ਜਦੋਂ ਇਹ ਕਹਿੰਦਾ ਸ਼ੇਰ ਦਾ ਸ਼ਿਕਾਰ ਖੇਡਣ ਚੱਲੇ ਆ, ਖੁਸ਼ ਹੁੰਦੇ ਨੇ ਸਾਰੇ ਨਾਲ ਦੇ ਜਿੰਨੇ ਪਠਾਨ ਗਿਲਜੇ ਨੇ।
ਜਲਤ ਅਗਾਰੀ ਚੌਂਪ ਤਰੰਤੇ,
ਬੜੇ ਚਾਓ ਨਾਲ ਉਤਸ਼ਾਹ ਦੇ ਨਾਲ ਅੱਗੇ ਵੱਧ ਕੇ ਚੱਲਦੇ ਹਨ।
ਛੋਟੇ ਮੀਰ ਗ੍ਰਾਮ ਲੋ ਗਏ,
ਚੱਲਦੇ ਚੱਲਦੇ ਛੋਟੇ ਮੀਰ ਪਿੰਡ ਆ ਪਹੁੰਚੇ, ਛੋਟਾ ਮੀਰ ਪੈਂਦੇ ਖਾਂ ਦਾ ਪਿੰਡ ਸੀ, ਇਹ ਚੱਲ ਕੇ ਛੋਟੇ ਮੀਰ ਪਿੰਡ ਆ ਪਹੁੰਚੇ।
ਜਾਏ ਤੋ ਲਸ਼ਕਰ ਇੱਕ ਤਲ ਭਏ,
ਸਾਰਾ ਲਸ਼ਕਰ ਛੋਟੇ ਮੀਰ ਪਿੰਡ ਆ ਕੇ ਇਕੱਠਾ ਹੋ ਗਿਆ।
ਭਰਿਓ ਤੂਰ ਤੇ ਸੋ ਤਬ ਗ੍ਰਾਮ,
ਕਹਿੰਦੇ ਹੁਣ 1 ਲੱਖ ਫੌਜ ਇੱਕ ਪਿੰਡ ਤੇ, ਛੋਟਾ ਜਿਹਾ ਪਿੰਡ ਸੀ ਛੋਟੇ ਮੀਰ, ਜਦੋਂ ਉਹਦੇ ਤੇ ਆਣ ਪਿਆ 1 ਲੱਖ ਫੌਜ ਦਾ ਡੇਰਾ ਹੋ ਗਿਆ, ਮਿੱਟੀ ਉੱਡ ਉੱਡ ਕੇ, ਧੂੜ ਉੱਡ ਉੱਡ ਕੇ ਘਰਾਂ ਚ ਪਈ ਕਿ ਸਾਰਾ ਪਿੰਡ ਧੂੜ ਦੇ ਨਾਲ ਭਰ ਗਿਆ।
ਲੁੱਟ ਪਰੀ ਟਹਿ ਗਏ ਸਭ ਧਾਮ,
ਲੁਟੇਰੇ ਬੜੇ ਆਏ ਸੀ, ਉਹਨਾਂ ਨੇ ਆਖਿਆ ਪਿੰਡ ਆ ਕਾਹਨੂੰ ਛੱਡਣਾ, ਉਹ ਜਿਹੜੇ ਲੁਟੇਰੇ ਸੀ ਉਹਨਾਂ ਨੇ ਛੋਟੇ ਮੀਰ ਪਿੰਡ ਦੇ ਕਈ ਘਰ ਲੁੱਟਣੇ ਸ਼ੁਰੂ ਕਰ ਦਿੱਤੇ। ਸਾਰੇ ਪਿੰਡ ਵਿੱਚ ਲੁੱਟ ਖਸੁੱਟ ਸ਼ੁਰੂ ਹੋ ਗਈ। ਲੁਟੇਰਿਆਂ ਨੇ ਲੁੱਟ ਕਰਨੀ ਸ਼ੁਰੂ ਕਰ ਦਿੱਤੀ। ਕਈ ਘਰ ਜਿਹੜੇ ਸਨ ਉਹ ਢਹਿ ਗਏ, ਮਿੱਟੀ ਵਿੱਚ ਮਿਲ ਗਏ।
ਨਿਸ਼ਾ ਵਿਖੇ ਨਾ ਜਾਏ ਪਛਾਣੇ।
ਰਾਤ ਦਾ ਸਮਾਂ ਸੀ, ਪਛਾਣ ਹੀ ਨਹੀਂ ਹੋਈ ਵੀ ਕੌਣ ਲੁੱਟ ਰਿਹਾ ਕੌਣ ਢਾ ਰਿਹਾ। ਲੁਟੇਰੇ ਜੋ ਹਜ਼ਾਰਾਂ ਦੀ ਗਿਣਤੀ ਕੀਤਾ, ਲੁਟੇਰੇ ਰਲੇ ਸੀ। ਹੁਣ ਲੁਟੇਰਿਆਂ ਦਾ ਕੰਮ ਤਾਂ ਲੁੱਟਣਾ ਹੀ ਸੀ, ਉਹਨਾਂ ਤੇ ਆ ਕੇ ਪਿੰਡ ਨੂੰ ਲੁੱਟ ਕਸੁੱਟ ਕਰਕੇ ਢਾਣਾ ਢਾਣਾ ਹੀ ਸੀ। ਕਹਿੰਦੇ ਸਾਰਾ ਪਿੰਡ ਢਾ ਦਿੱਤਾ ਤੇ ਜਾਣ ਪਹਿਚਾਣ ਨਹੀਂ ਹੋ ਰਹੀ। ਰਾਤ ਦੇ ਹਨੇਰੇ ਚ ਪਤਾ ਨਹੀਂ ਲੱਗ ਰਿਹਾ।
ਮਿਲਿਓ ਗਰਦ ਮੈਂ ਪਾਸਾ ਬਵਾਨੇ।
ਸਾਰਾ ਪਿੰਡ ਗਰਦ ਵਿੱਚ ਮਿਲ ਗਿਆ, ਸਭ ਕੁਝ ਨੁਕਸਾਨ ਹੋ ਗਿਆ, ਬੜੇ ਬੰਦੇ ਵੀ ਛੋਟੇ ਮੀਰ ਦੇ ਮਾਰੇ ਗਏ।
ਗੁਰ ਕੋ ਬਾਕ ਸੱਚ ਸੋ ਭਇਓ, ਉਤਰੇ ਜਮੈ ਉਚਰ ਸੋ ਦਿਓ।
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸਫਲੇ ਹੋ ਗਏ ਨੇ ਖਾਲਸਾ ਜੀ, ਕਿਉਂਕਿ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਜਦੋਂ ਇੱਥੇ ਉਤਰੇ ਸੀ ਨਾ, ਜਦੋਂ ਭਾਈ ਅਨੰਤੇ ਦਾ ਸਰਾਪ ਬਖਸ਼ਿਆ ਭਾਈ ਬਿਧੀ ਚੰਦ ਨੂੰ, ਕਹਿੰਦੇ ਸਾਡੇ ਸਿੱਖ ਕਿਉਂ ਰਸਾਤਲ ਨੂੰ ਜਾਣੇ, ਛੋਟੇ ਮੀਰ ਰਸਾਤਲ ਜਾਵੇ, ਛੋਟੇ ਮੀਰ ਰਸਾਤਲ ਜੈ ਹੈ। ਇਹ ਬਚਨ ਮਹਾਰਾਜ ਜੀ ਨੇ ਕੀਤਾ ਸੀ, ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਦਾ ਸਾਕਸ਼ਾਤ ਸੱਚ ਹੋ ਗਿਆ, ਕਿਉਂਕਿ ਜੋ ਸਤਿਗੁਰੂ ਜੀ ਆਪਣੇ ਮੁਖਾਰ ਬਿੰਦੋਂ ਬੋਲਦੇ ਨੇ ਉਹ ਅਟਲ ਹੈ, ਉਹ ਹੋ ਕੇ ਰਹਿੰਦਾ ਹੈ। ਸਤਿਗੁਰਾਂ ਦਾ ਕਿਹਾ ਹੋਇਆ ਬਚਨ ਨਾ ਟਲਿਆ ਨਾ ਕੋਈ ਟਾਲ ਸਕਦਾ ਹੈ।
ਪੈਂਦੇ ਖਾਨ ਖਾਨੇ ਅਸਮਾਨ,
ਪੈਂਦੇ ਖਾਂ ਤੇ ਅਸਮਾਨ ਖਾਨ,
ਮਿਲ ਕਰ ਕੁਤਬ ਖਾਨ ਇੱਕ ਥਾਨ।
ਕੁਤਬ ਖਾਨ ਦੇ ਕੋਲ ਮਿਲ ਕੇ ਆਏ, ਦੁੱਖ ਤਾਂ ਇਹਨਾਂ ਨੂੰ ਹੋਇਆ ਵੀ ਸਾਡਾ ਵੀ ਘਰ ਢਹਿ ਢੇਰੀ ਹੋ ਗਿਆ, ਪਰ ਹੁਣ ਕਹਿੰਦੇ ਕੋਈ ਗੱਲ ਨਹੀਂ, ਪੈਂਦੇ ਖਾਂ ਕੁਤਬ ਖਾਨ ਤੇ ਹੋਰ ਇਹ ਸਾਰੇ ਇਕੱਠੇ ਹੋਏ ਨੇ ਛੋਟੇ ਮੀਰ।
ਅਨਵਰ ਖਾਨ ਮਲਕ ਦਾ ਤਾਰ,
ਅਨਵਰ ਖਾਨ ਤੇ ਮਲਕ ਦਾ ਤਾਰ ਜਿਹੜਾ ਇਹਨਾਂ ਨੂੰ ਰਸਤੇ ਚ ਮਿਲਿਆ ਹੈ।
ਮਿਲ ਮਸਲਤ ਕੋ ਕਰਤੀ ਉਚਾਰ,
ਸਾਰੇ ਰਲ ਗਏ ਮਿਲ ਗਏ ਤੇ ਮਿਲ ਕੇ ਆਪਸ ਵਿੱਚ ਸਲਾਹ ਕਰਦੇ ਨੇ, ਮਸਲਤ ਕਰਨ ਲੱਗੇ ਨੇ।
ਬਿਨਾਂ ਸ਼ਬਦ ਤੇ ਅਬ ਚੱਲ ਪਰੀਐ, ਸਕਲੇ ਅਚਾਨਕ ਪ੍ਰਾਨਨ ਹਰੀਐ।
ਕਹਿੰਦਾ ਵੀ ਹੁਣ ਸਾਰੀ ਫੌਜ ਨੂੰ ਕਹਿ ਦੋ ਵੀ ਕਿਸੇ ਨੇ ਬੋਲਣਾ ਨਹੀਂ, ਨਾ ਹੀ ਕਿਸੇ ਨੇ ਨਗਾਰਾ ਵਜਾਣਾ, ਚੁੱਪ ਚਪੀਤੇ ਜਾਓ, ਵੀ ਉਹਨਾਂ ਨੂੰ ਪਤਾ ਨਾ ਲੱਗੇ ਕਿ ਫੌਜ ਆ ਰਹੀ ਹੈ, ਕਿ ਬਿਨਾਂ ਨਗਾਰੇ ਦੀ ਆਵਾਜ਼ ਤੋਂ ਬਿਨਾਂ ਬੋਲਣ ਤੋਂ ਸਹਿਜੇ ਸਹਿਜੇ ਟੁਰਦੇ ਚੱਲੋ, ਔਰ ਸ਼ਾਂਤੀ ਦੇ ਨਾਲ ਹੀ ਅਚਾਨਕ ਹੀ ਜਾ ਕੇ ਉਹਨਾਂ ਨੂੰ ਸਾਰਿਆਂ ਨੂੰ ਸੁੱਤੇ ਪਿਆਂ ਹੀ ਫੜ ਲਈਏ। ਉਹ ਤਾਂ ਸੁੱਤੇ ਹੀ ਹੋਣਗੇ, ਰਾਤ ਦਾ ਸਮਾਂ, ਵੀ ਉਹਨਾਂ ਸਾਰਿਆਂ ਨੂੰ ਜਾ ਕੇ ਸੁੱਤੇ ਪਿਆਂ ਨੂੰ ਹੀ ਪਕੜ ਲਈਏ ਤੇ ਉਹਨਾਂ ਦੇ ਪ੍ਰਾਣ ਹਰ ਲਈਏ।
ਪੈਂਦਾ ਕਹਿ ਜਾਉ ਮੈਂ ਤਹਾ,
ਪੈਂਦਾ ਕਹਿਣ ਲੱਗਾ ਜੀ, ਕਹਿੰਦਾ ਮੈਂ ਜਾਵਾਂਗਾ ਅੱਗੇ, ਮੈਨੂੰ ਨਗਰ ਦਾ ਸਾਰਾ ਭੇਤ ਹੈ, ਮੈਂ ਸਭ ਤੋਂ ਅੱਗੇ ਮੂਹਰੇ ਹੋ ਕੇ ਜਾਵਾਂਗਾ।
ਗੁਰ ਕੋ ਪੋਲ ਨਿਕਸ ਬੋਜਾ,
ਜਿੱਥੇ ਗੁਰੂ ਦਾ ਦਰਵਾਜ਼ਾ ਨਾ, ਜਿੱਥੋਂ ਗੁਰੂ ਜੀ ਨਿਕਲਦੇ ਨੇ ਬਾਹਰ ਆਉਂਦੇ ਜਾਂਦੇ ਹਨ।
ਨਿਕਸਤ ਅੰਕ ਭਰੋ ਸਭ ਬਸਬ ਕਰੋ,
ਜਦੋਂ ਗੁਰੂ ਜੀ ਆਪਣੇ ਘਰੋਂ ਦਰਵਾਜ਼ੇ ਚੋਂ ਬਾਹਰ ਨਿਕਲਣਗੇ ਨਾ, ਤੇ ਬਾਹਰ ਨਿਕਲਦਿਆਂ ਨੂੰ ਮੈਂ ਜੱਫਾ ਚਾੜ ਲਵਾਂਗਾ, ਤੇ ਜੱਫਾ ਚਾੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਬੰਦੀ ਬਣਾ ਲਵਾਂਗਾ।
ਜੀਵਤ ਗਹੋ ਮਾ ਬਲ ਧਰੋ,
ਮੈਂ ਬੜਾ ਬਲ ਧਾਰਨ ਕਰਨ ਵਾਲਾ, ਮੇਰਾ ਬਲ ਤਾਂ ਤੁਸੀਂ ਵੇਖੋਗੇ ਜੰਗ ਦੇ ਮੈਦਾਨ ਚ, ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਹੀ ਜਾ ਕੇ ਪਕੜ ਲਵਾਂਗਾ।
ਪੁਰ ਕੋ ਲੁੱਟ ਲਿਓ ਸਭ ਐਨ,
ਫਿਰ ਤੁਸੀਂ ਸਾਰਾ ਨਗਰ ਲੁੱਟ ਲੈਣਾ। ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਘਰ ਹੈ ਉਹਨਾਂ ਦਾ ਖਜ਼ਾਨਾ ਕਿੱਥੇ ਪਿਆ ਉਹ ਮੈਂ ਤੁਹਾਨੂੰ ਦੱਸਾਂਗਾ, ਉਹ ਵੀ ਤੁਸੀਂ ਸਾਰਾ ਲੁੱਟ ਲੈਣਾ।
ਤੋ ਤੁਰਤੀ ਗੁਰ ਕੀ ਲਗ ਸੈਨ,
ਤੁਰਤ ਫੁਰਤੀ ਉਹਨਾਂ ਨੂੰ ਮਾਰ ਮੁਕਾਇਆ ਜੇ, ਉਹਨਾਂ ਕੋਲ ਕਿੰਨੀ ਕੁ ਫੌਜ ਹੋਵੇਗੀ, ਕਿੰਨੇ ਕੁ ਸੂਰਮੇ ਹੋਣਗੇ ਭਲਾ।
ਕਾਰਜ ਸੁਗਮ ਭਲੇ ਬਣ ਜਾਏ, ਇਹੀ ਰੀਤ ਹਮਰੇ ਮਨ ਪਾਏ।
ਫਿਰ ਤਾਂ ਇਹ ਸੁਗਮ ਤਰੀਕੇ ਨਾਲ ਸੌਖੇ ਢੰਗ ਨਾਲ ਹੀ ਆਪਣਾ ਕਾਰਜ ਬਣ ਜਾਏਗਾ, ਕਿਉਂਕਿ ਗੁਰੂ ਸਾਹਿਬ ਜੀ ਦੇ ਕੋਲ ਕੋਈ ਬਹੁਤੀ ਫੌਜ ਨਹੀਂ ਹੈ। ਇਹੀ ਮੇਰੇ ਮਨ ਨੂੰ ਭਾਉਂਦੀ ਹੈ ਕਿ ਆਪਾਂ ਹੁਣੇ ਰਾਤ ਨੂੰ ਸੁੱਤੇ ਪਿਆਂ ਨੂੰ ਦੱਬ ਲਈਏ। ਪਰ ਖਾਲਸਾ ਜੀ, ਉਸ ਵੇਲੇ ਤਾਂ ਅੰਮ੍ਰਿਤ ਵੇਲਾ ਸੀ, ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਸਿੱਖ ਕਿੱਥੇ ਸੁੱਤੇ ਨਜ਼ਰ ਆਉਂਦੇ ਨੇ। ਅੰਮ੍ਰਿਤ ਵੇਲੇ ਤਾਂ ਗੁਰੂ ਘਰ ਦੇ ਅੰਦਰ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨਜ਼ਰ ਆਉਂਦੇ ਨੇ। ਅੱਗੇ ਉਹ ਤਿਆਰ ਬਰ ਤਿਆਰ ਹੀ ਬੈਠੇ ਸਨ ਗੁਰੂ ਕੇ ਸੂਰਮੇ ਬਹਾਦਰ ਯੋਧੇ, ਤੇ ਜਿਸ ਪ੍ਰਕਾਰ ਨਾਲ ਉਹ ਗਹਿ ਗੱਚ ਜੰਗ ਦੀ ਆਰੰਭਤਾ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।